ਰੂਪ ਨਾ ਰੇਖ ਨਾ ਰੰਗ ਕੁਛ ਕਿਛੂ। ਜਿੱਥੇ ਰੂਪ ਹੁੰਦਾ ਹੈ ਉੱਥੇ ਲਕੀਰ ਖਿੱਚਣ ਦੀ ਲੋੜ ਹੈ, ਰੇਖ ਲਕੀਰ ਨੂੰ ਕਹਿੰਦੇ ਨੇ। ਕਿਉਂਕਿ ਜਦ ਆਪਾਂ ਫੋਟੋ ਬਣਾਵਾਂਗੇ ਲਕੀਰ ਤਾਂ ਖਿੱਚਣੀ ਪਊ। ਅਤੇ ਜਿੱਥੇ ਰੂਪ ਨਹੀਂ ਉੱਥੇ ਰੇਖਾ ਵੀ ਨਹੀਂ, ਰੇਖਾ ਦਾ ਵੀ ਰੂਪ ਹੈ, ਲਕੀਰ ਦਾ ਵੀ ਰੂਪ ਹੈ। ਬਿੰਗੀ ਟੇਢੀ ਕਰ ਸਕਦੇ ਹਾਂ ਲਕੀਰ ਨੂੰ। ਅਤੇ ਰੂਪ ਨਾ ਰੰਗ ਨਾ ਰੇਖ ਕਿਛ, ਤ੍ਰਿਓ ਗੁਣ ਅਤੇ ਪ੍ਰਭ ਭਿੰਨ। ਹੁਣ ਇਹਨਾਂ ਦੇ ਜਿੰਨੇ ਪ੍ਰਭ ਨੇ ਬਣਾਏ ਹੋਏ ਉਹ ਤਿੰਨਾਂ ਗੁਣਾਂ ਵਾਲੇ ਨੇ। ਗੱਲ ਇੱਕ ਸ਼ਲੋਕ ਕਿਉਂ ਲਿਖਿਆ, ਕਿਉਂਕਿ ਜਿੰਨੇ ਵੀ ਪ੍ਰਭ ਬਣਾਏ ਨੇ ਇਹਨਾਂ ਨੇ ਹਿੰਦੂ ਮਤ ਵਾਲਿਆਂ ਨੇ, ਤਿੰਨਾਂ ਗੁਣਾਂ ਵਾਲਿਆਂ ਨੂੰ ਪ੍ਰਭ ਮੰਨਿਆ, ਇਹਨਾਂ ਨੇ ਭਗਵਾਨ ਮੰਨਿਆ। ਜਿਹੜਾ ਤਿੰਨਾਂ ਗੁਣਾਂ ਵਾਲਾ ਉਹਨੂੰ ਇਹਨਾਂ ਨੇ ਗੁਣਾਂ ਦੇ ਸਹਿਤ ਮੰਨਿਆ, ਜਿਹੜਾ ਇਹ ਪ੍ਰਭ ਹੈ ਇਹਨੂੰ ਇਹਨਾਂ ਨੇ ਮੰਨਿਆ ਨਿਰਗੁਣ ਨਿਰਗੁਣ, ਵੀ ਇਹ 'ਚ ਗੁਣੇ ਕੋਈ ਨਹੀਂ। ਜਦਕਿ ਤ੍ਰਿਗੁਣ ਵਾਲਾ ਜਿਹੜਾ ਹੈਗਾ ਉਹ ਨਿਰਗੁਣ ਹੈ, ਕਿਉਂ ਉਹਦੇ 'ਚ ਨੈਗੇਟਿਵ ਗੁਣ ਨੇ ਤਿੰਨੇ, ਮਾਇਆ 'ਚ ਫਸਾਉਣ ਵਾਲੇ ਗੁਣ ਨੇ। ਹਾਂ, ਰਜਗੁਣ ਤਮਗੁਣ ਸਤਗੁਣ ਕਹੀਏ ਤੇਰੀ ਸਭ ਮਾਇਆ, ਉਹ ਤਾਂ ਮਾਇਆ ਦੇ ਵਿੱਚ ਸਰੀਰ ਦੇ ਨਾਲ ਇਹ ਕੁਛ ਕਰ ਸਕਦਾ, ਬਿਨਾਂ ਸਰੀਰ ਤੋਂ ਕੁਛ ਨਹੀਂ ਕਰ ਸਕਦਾ। ਸਰੀਰ ਦੇ ਨਾਲ ਵੀ ਉਹ ਕੁਛ ਕਰ ਸਕਦਾ ਜੋ ਪਰਮੇਸ਼ਰ ਚਾਹੁੰਦਾ, ਜੋ ਪ੍ਰਭ ਚਾਹੁੰਦਾ, ਪ੍ਰਭੂ ਚਾਹੁੰਦਾ ਉਹ ਕਰ ਸਕਦਾ। ਜਿਹੜਾ ਪ੍ਰਭੂ ਹੈ ਜੋ ਅਸਲ ਦੇ ਵਿੱਚ ਗੁਣੀ ਨਿਧਾਨ ਹੈ, ਪੂਰਨ ਬ੍ਰਹਮ ਹੈ ਜਿਹੜਾ, ਉਹ ਬਿਨਾਂ ਸਰੀਰ ਤੋਂ ਹੀ ਸਭ ਕੁਛ ਕਰ ਸਕਦਾ। ਜੋ ਉਹ ਚਾਹੁੰਦਾ ਉਹ ਹੋ ਜਾਂਦਾ, ਜੀਵ ਜੋ ਚਾਹੁੰਦਾ ਹੁੰਦਾ ਨਹੀਂ। ਜੀਵ ਜੋ ਚਾਹੁੰਦਾ ਤਾਂ ਹੁੰਦਾ ਹੈ ਜੇ ਇਹਦੇ ਕੋਲ ਸਰੀਰ ਹੋਵੇ। ਇਹ ਸਰੀਰ ਇਹਨੂੰ ਦਿੱਤਾ ਤਾਂ ਕਿ ਕੁਛ ਕਰ ਸਕੇ। ਕੀ ਕਰ ਸਕੇ? ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰ ਸਕੇ। ਜੋ ਇਹਨੇ ਕਾਜ ਵਿਗਾੜਿਆ, ਇਹਨੇ ਵਿਗਾੜ ਲਿਆ ਨਾ ਆਪਣਾ, ਪੈਰ ਕੁਹਾੜਾ ਮਾਰ ਲਿਆ ਨਾ ਆਪਣੇ ਹੱਥ, ਡੋਰ ਛੱਡਤੀ। ਜੋ ਅਸੀਂ ਨਾ ਸੁਰ ਸੁਰ ਦੇ ਵਿੱਚ ਚੱਲਦਾ ਸੀ, ਸੁਰ ਮਿਸ ਹੋ ਗਈ ਇਹਦੇ, ਇੱਕ ਸੁਰ ਨਹੀਂ ਰਿਹਾ ਸੱਚਖੰਡ, ਸੁਰ ਵਿਗੜ ਗਈ, ਮਤਭੇਦ ਹੋ ਗਿਆ ਉੱਥੇ। ਮਤਭੇਦ ਹੋ ਗਿਆ ਅਤੇ ਇਹ ਮਤਭੇਦ ਆਪਣਾ ਸੋਚਦਾ ਰਿਹਾ, ਉਹ ਹੋਰ ਕੁਝ ਸੋਚਦੇ ਰਹੇ, ਹੋਰ ਕੁਝ ਸੋਚਦਾ ਰਿਹਾ। ਸੋਚ ਬਦਲਦੀ ਹੈ, ਜਿੱਥੇ ਸੋਚ ਬਦਲ ਜਾਂਦੀ ਉੱਥੇ ਦੋ ਹੋ ਜਾਂਦੇ ਨੇ। ਕਿਸੇ ਪਾਰਟੀ ਵਿੱਚ ਕਿਸੇ ਬੰਦਿਆਂ ਦੀ, ਦੋ ਚਾਰ ਬੰਦਿਆਂ ਦੀ ਸੋਚ ਬਦਲ ਜਾਵੇ, ਪਾਰਟੀ ਨੂੰ ਅੱਡ ਹੋ ਜਾਂਦੇ ਨੇ। ਘਰ ਦੇ ਵਿੱਚ ਸੋਚ ਬਦਲ ਜਾਵੇ, ਅੱਡ ਹੋ ਜਾਂਦੇ ਨੇ। ਵੱਡੀਆਂ ਵੱਡੀਆਂ ਦੁਨੀਆਂ ਦੀਆਂ ਲੜਾਈਆਂ ਸੋਚ ਤੋਂ ਹੀ ਸ਼ੁਰੂ ਹੋਈਆਂ ਨੇ, ਲੜਾਈ ਉਹ ਸੋਚ ਤੋਂ ਸ਼ੁਰੂ ਹੁੰਦੀ ਹੈ। ਡਿਫਰੈਂਟ ਸੋਚ ਹੈ ਜਿਹੜੀ, ਡਿਫਰੈਂਟ ਓਪੀਨੀਅਨ ਹੈ ਜਿਹੜੀ, ਉਹ ਲੜਾਈ ਦਾ ਕਾਰਨ ਹੈ। ਉਹਦੀ ਓਪੀਨੀਅਨ, ਉਹਦੀ ਕੁਛ ਹੋਰ ਇੱਛਾ, ਉਹਦੀ ਕੁਛ ਹੋਰ ਇੱਛਾ। ਇੱਛਾ ਦਾ ਪਹਿਲਾਂ ਮਨਾਂ ਦਾ ਟਕਰਾਅ ਹੁੰਦਾ, ਅੰਦਰ ਹੁੰਦਾ, ਫਿਰ ਉਹ ਟਕਰਾਅ ਜ਼ਬਾਨ 'ਤੇ ਆ ਜਾਂਦਾ, ਜ਼ਬਾਨ 'ਤੇ ਆਇਆ ਫਿਰ ਤੂੰ ਤੂੰ ਮੈਂ 'ਤੇ ਆ ਜਾਂਦਾ, ਤੂੰ ਤੂੰ ਮੈਂ ਤੋਂ ਹੱਥੋਂ ਪਾਈ 'ਤੇ ਆ ਜਾਂਦਾ, ਹੱਥੋਂ ਪਾਈ ਤੋਂ ਫਿਰ ਗਾਹ ਜਿੰਨਾ ਮਰਜ਼ੀ ਵਧਾ ਲਓ। ਝਗੜੇ ਦਾ ਕਾਰਨ ਡਿਫਰੈਂਸ ਆਫ ਓਪੀਨੀਅਨ ਹੈ। ਜੇ ਓਪੀਨੀਅਨ ਦਾ ਜਿਹੜਾ ਡਿਫਰੈਂਸ ਹੈ ਖਤਮ ਕਰ ਦਈਏ ਤਾਂ ਦੁਨੀਆ ਝਗੜਾ ਨਹੀਂ ਰਹਿ ਸਕਦਾ। ਸੱਚਖੰਡ ਦਾ ਝਗੜਾ ਕਿਉਂ ਨਹੀਂ ਹੈ ਉੱਥੇ ਕੋਈ? ਉੱਥੇ ਡਿਫਰੈਂਸ ਆਫ ਓਪੀਨੀਅਨ ਹੈ ਨਹੀਂ, ਮਤਭੇਦ ਹੈ ਨਹੀਂ। ਸੰਸਾਰ 'ਚ ਮਤਭੇਦ ਨੇ, ਬਹੁਤੀਆਂ ਮੱਤਾਂ ਨੇ, ਮੱਤਾਂ ਬਹੁਤੀਆਂ ਨੇ, ਸੰਸਾਰ ਝਗੜੇ ਨੇ, ਆਪਣੀ ਆਪਣੀ ਮੱਤ ਹੈ, ਝਗੜੇ ਨੇ। ਇਹ ਕਹਿੰਦੇ ਨੇ ਜਿਹੜੇ ਲੋਕ ਕਹਿੰਦੇ ਨੇ ਆਪਣੀ ਆਪਣੀ ਮੱਤ ਰਹੂਗਾ ਰਹੂਗੀ, ਉਹ ਝਗੜਾ ਮਿਟਾ ਨਹੀਂ ਸਕਦੇ, ਝਗੜਾਲੂ ਨੇ। ਜਾਂ ਤਾਂ ਉਹਨਾਂ ਨੂੰ ਬੁੱਧੀ ਹੈ ਨਹੀਂ, ਜਾਂ ਬੁੱਧੀ ਹੈ, ਇਲਾਜ ਹੈ ਨਹੀਂ ਉਹਨਾਂ ਨੂੰ, ਉਹਨੂੰ ਸਮਝ ਨਹੀਂ ਵੀ ਇਹਦਾ ਇਲਾਜ ਕੀ ਹੈ, ਉਹ ਸਮਝਦੇ ਨੇ ਇਹਦਾ ਇਲਾਜ ਹੈ ਨਹੀਂ ਕੋਈ। ਕਿਉਂ ਗੁਰਮਤਿ ਵਿੱਚ ਇਲਾਜ ਹੈ, ਹੋਰ ਵੈਸੇ ਇਲਾਜ ਹੈ ਵੀ ਨਹੀਂ ਕੋਈ। ਗੁਰਬਾਣੀ ਉਹ ਇਲਾਜ ਹੈ, ਗੁਰਬਾਣੀ 'ਚ ਉਹਦਾ ਇਲਾਜ ਹੈ, ਹੋਰ ਹੈ ਨਹੀਂ ਕੋਈ। ਉਹਨਾਂ ਨੂੰ ਇਹਦੀ ਨੌਲੇਜ ਨਹੀਂ, ਇਸ ਕਰਕੇ ਉਹ ਕਹਿੰਦੇ ਹੋਣਗੇ ਇਹ ਝਗੜਾ ਮਟਾਉਣ ਵਾਸਤੇ ਗੁਰਬਾਣੀ ਹੈ। ਝਗੜਾ ਤਾਂ ਮਿਲੂ ਜੇ ਮਤਾਂ ਬਾਕੀ ਸਾਰੀਆਂ ਖਤਮ ਹੋ ਜਾਣਗੀਆਂ। ਜਦ ਇਹ ਮਤ ਆਪਣਾ ਪ੍ਰੈਸ਼ਰ ਬਣਾਉਂਦੀ ਹੈ ਸੰਸਾਰ ਦੇ ਵਿੱਚ, ਝਗੜਨ ਵਾਲਿਆਂ ਨੂੰ ਝੂਠੇ ਸਾਬਤ ਕਰਦੀ ਹੈ, ਤਾਂ ਝਗੜਾਲੂ ਸਾਰੇ ਇਕੱਠੇ ਹੋ ਕੇ ਇਸ ਮਤ ਨੂੰ ਸਮਾਪਤ ਕਰ ਦਿੰਦੇ ਨੇ ਵੀ ਇਹ ਤਾਂ ਆਪਾਂ ਨੂੰ ਖਤਮ ਕਰਦੀ, ਆਪਣੀ ਚੌਧਰੇ ਜਾਂਦੀ ਹੈ ਸਾਰਿਆਂ ਦੀ। ਹਾਲਾਂਕਿ ਲੜਦੇ ਹੁੰਦੇ ਨੇ ਆਪਸ ਵਿੱਚ, ਪਰ ਇਕੱਠੇ ਹੋ ਜਾਂਦੇ ਨੇ। ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਜਾਂਦਾ ਫਿਰ। ਜਦ ਦੁਸ਼ਮਣ ਬਹੁਤ ਤਕੜਾ ਹੋਵੇ, ਛੋਟੇ ਜਿਹੜੇ ਦੁਸ਼ਮਣ ਹੁੰਦੇ ਨੇ ਆਪਸ ਵਿੱਚ ਹੀ ਲੜਨ ਵਾਲੇ, ਉਹ ਇਕੱਠੇ ਹੋ ਜਾਂਦੇ ਨੇ। ਇਵੇਂ ਹੀ ਹੋਏ ਸੀ, ਇਵੇਂ ਹੀ ਹੋਏ। ਉਦਾਸੀ, ਸੰਨਿਆਸੀ, ਜੋਗੀ, ਬੈਰਾਗੀ ਸਾਰੇ ਹੀ ਗੁਰੂ ਘਰ ਤੋਂ ਖਿਲਾਫ, ਬੰਦਾ ਬੈਰਾਗੀ ਉਹ ਵੀ ਖਿਲਾਫ, ਸ੍ਰੀ ਚੰਦ ਉਦਾਸੀ ਹੈ ਉਹ ਵੀ ਖਿਲਾਫ, ਜੋਗੀ ਨੇ ਉਹ ਵੀ ਖਿਲਾਫ, ਮੁਸਲਮਾਨ ਨੇ ਉਹ ਵੀ ਖਿਲਾਫ, ਹਿੰਦੂ ਨੇ ਉਹ ਵੀ ਖਿਲਾਫ, ਪੱਥਰ ਪੂਜ ਵੀ ਖਿਲਾਫ, ਵਿਸ਼ਨੂੰ ਨੂੰ ਮੰਨਣ ਵਾਲੇ ਉਹ ਵੀ ਖਿਲਾਫ, ਸ਼ਿਵ ਜੀ ਨੂੰ ਮੰਨਣ ਵਾਲੇ ਉਹ ਵੀ ਖਿਲਾਫ, ਸਾਰੇ ਇਕੱਠੇ ਹੋ ਗਏ। ਕਿਉਂ? ਪਤਾ ਸੀ ਵੀ ਇਹਦਾ ਜਵਾਬ ਇਹਦੇ ਵਾਸ ਇਹ ਸਾਰਿਆਂ ਦੇ ਹੀ ਖਿਲਾਫ ਹੈ, ਸਾਰਿਆਂ ਦੇ ਵਿੱਚ ਖਿਲਾਫ ਨਹੀਂ ਹੈ, ਸਾਰਿਆਂ ਦੇ ਖਿਲਾਫ ਨਹੀਂ, ਸਾਰਿਆਂ ਦੇ ਇਹਨਾਂ ਸ਼ਾਂਤੀ, ਅਮਨ ਸ਼ਾਂਤੀ ਪੈਦਾ ਕਰਦੀ ਹੈ। ਸ਼ਾਂਤੀ, ਸ਼ਾਂਤੀ ਵੈਸੇ ਸਾਰੇ ਕਹਿੰਦੇ ਨੇ ਸ਼ਾਂਤੀ ਮਿਲਦੀ ਹੈ, ਕਰਦੇ ਸ਼ਾਂਤ ਨੇ ਕਹਿੰਦੇ ਨੇ ਸ਼ਾਂਤੀ ਹੈ। ਸ਼ਾਂਤੀ ਦਾ ਜਦ ਪੈਦਾ ਹੋਊਗਾ ਝਗੜਾ ਨਹੀਂ ਰਹੂਗਾ, ਜਿੰਨਾ ਚਿਰ ਝਗੜਾ ਸ਼ਾਂਤੀ ਕਿਵੇਂ ਹੋਜੂ? ਕਬੀਰ ਨੇ ਕਿਹਾ ਅਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾਂ, ਪੰਡਿਤ ਮੁੱਲਾਂ ਝਗੜੇ ਦੀ ਜੜ ਨੇ। ਪੰਡਿਤ ਮੁੱਲਾਂ ਦਾ ਝਗੜਾ ਜ਼ਰੂਰ ਸੀ, ਪਰ ਦੋਵੇਂ ਇਕੱਠੇ ਹੋ ਗਏ, ਕਹਿੰਦੇ ਇਹ ਤਾਂ ਸਾਨੂੰ ਝਗੜੇ ਦੀ ਜੜ, ਕਹਿੰਦਾ ਪਹਿਲਾਂ ਇਹਦੇ ਨਾਲ ਨਿਬੜ ਲਈਏ, ਫਿਰ ਆਪਾਂ ਫਿਰ ਨਿਬੜ ਲਾਂਗੇ ਬਾਅਦ 'ਚ, ਆਪਾਂ ਫਿਰ ਨਿਬੜ ਲਾਂਗੇ, ਪਹਿਲਾਂ ਇਹਦੇ ਨਾਲ ਨਿਬੜ ਲਈਏ, ਤਕੜਾ ਦੁਸ਼ਮਣ ਹੈ। ਇਸ ਕਰਕੇ ਕੋਈ ਇਹਨੂੰ ਬਰਦਾਸ਼ਤ ਨਹੀਂ ਕਰਦਾ ਇਸ ਮਤ ਨੂੰ। ਜੇ ਪ੍ਰਗਟ ਹੁੰਦੀਆਂ ਤਾਂ ਹੰਗਾਰਾ ਵੀ ਨਹੀਂ ਭਰਦੇ ਬਾਕੀ ਸਾਰੇ ਹੀ, ਹੰਗਾਰਾ ਤਾਂ ਨਹੀਂ ਭਰਦੇ ਉਹਨਾਂ ਦੀ ਚੌਧਰ ਜਾਂਦੀ ਹੈ। ਸੰਸਾਰ 'ਚ ਚੌਧਰ ਦੀ ਲੜਾਈ ਹੈ, ਚੌਧਰ ਸਾਰੇ ਚਾਹੁੰਦੇ ਨੇ, ਸੱਚਖੰਡ ਦੇ ਵਿੱਚ ਉੱਧਰ ਕੋਈ ਚਾਹੁੰਦਾ ਨਹੀਂ, ਭਗਤ ਚੌਧਰ ਚਾਹੁੰਦੇ ਨਹੀਂ। ਉਹ ਇਹ ਦੱਸਦੇ ਨੇ ਵੀ ਚੌਧਰ ਹੀ ਤੁਹਾਡੇ ਜਿਹੜੀ ਚੌਧਰ ਹੈ ਇਹੀ ਝਗੜੇ ਦੀ ਜੜ ਹੈ, ਚੌਧਰ ਤਿਆਗ ਦਿਓ ਝਗੜਾ ਮੁੱਕ ਜੂ, ਇਹ ਲੋਕ ਮੰਨਦੇ ਨਹੀਂ। ਇਹ ਕਿਸ ਉੱਤੋਂ ਉੱਤੋਂ ਜੋ ਮਰਜ਼ੀ ਕਹੀ ਜਾਣ, ਅੰਦਰੋਂ ਨਹੀਂ ਮੰਨਦੇ। ਕਬੀਰ ਦੀ ਸਿੱਖਿਆ ਦੀ ਲੋੜ ਹੈ ਜੀ, ਫਲਾਨਾ ਬਕਵਾਸ ਕਰੀ ਜਾਂਦੇ ਨੇ ਸਟੇਜਾਂ 'ਤੇ ਖੜ੍ਹ ਕੇ, ਬੜੇ ਬੜੇ ਮਿਨਿਸਟਰ ਬੱਕ ਮਾਰ ਦਿੰਦੇ ਨੇ, ਅੰਦਰੋਂ ਨਹੀਂ ਜਾਂਦੇ। ਚੌਧਰ ਹੈ ਨਾ ਉਹ, ਜੇ ਮਿਨਿਸਟਰੀ ਨਾ ਮਿਲੇ ਫਿਰ ਗੁੱਸੇ ਹੋ ਜਾਂਦੇ ਨੇ, ਸਾਨੂੰ ਜੀ ਮਿਨਿਸਟਰੀ ਨਹੀਂ ਮਿਲੀ, ਚੌਧਰ ਹੈ ਅੰਦਰੋਂ। ਕੀ ਲੋਕ ਜਾਣਦੇ ਨਹੀਂ ਇਹਨਾਂ ਗੱਲਾਂ ਨੂੰ, ਸਭ ਜਾਣਦੇ ਨੇ। ਲੇਕਿਨ ਸੰਸਾਰ ਇਹ ਕੂੜ ਹੈ, ਇਹ ਕੂੜ ਦਾ ਪਸਾਰਾ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ। ਇਹ ਕੂੜਾ ਚੁੱਕ ਕੇ ਜਿਵੇਂ ਆਪਾਂ ਬਾਹਰ ਸੁੱਟ ਦਿੰਦੇ ਹਾਂ ਨਾ ਸ਼ਹਿਰ ਦਾ ਇੱਕ ਥਾਂ, ਆਹ ਕੂੜਾ ਹੀ ਆ ਸੁੱਟਿਆ ਹੋਇਆ ਇੱਥੇ, ਗੰਦ ਸੱਚਖੰਡ ਦਾ ਗੰਦ ਹੈ ਇੱਥੇ, ਹੋਰ ਕੁਛ ਨਹੀਂ ਹੈ। ਤਾਂ ਹੀ ਇਹਨੂੰ ਵਿਖਿਆ ਗਿਆ, ਬਿਸ਼ਟਾ ਕਿਹਾ ਹੋਇਆ ਇਹਨੂੰ, ਬਿਸ਼ਟਾ, ਬਿਸ਼ਟਾ ਕਾ ਕੀੜਾ, ਬਿਸ਼ਟਾ ਕੇ ਕੀੜੇ ਬਿਸ਼ਟਾ 'ਚ ਸਮਾਏ ਹੋਏ ਨੇ। ਇਦੋਂ ਜ਼ਿਆਦਾ ਗੁਰਬਾਣੀ ਕੀ ਕਹਿ ਦਿੰਦੀ? ਇਹਨਾਂ ਗੱਲਾਂ 'ਤੇ ਦੁਖੀ ਵੀ ਹੁੰਦੇ ਨੇ। ਜੇ ਹੁਣ ਮੈਂ ਉਹਦੀ ਸਪਸ਼ਟ ਕਰਤੀ ਗੱਲ, ਗੁਰਬਾਣੀ ਦਾ ਆਸ਼ਾ ਕੀ ਹੈ ਕਹਿਣ ਦਾ, ਬਿਸ਼ਟਾ ਕਾ ਕੀੜਾ ਬਿਸ਼ਟਾ, ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਨੇ ਸਾਰੇ ਬਿਸ਼ਟਾ ਕੇ ਕੀੜੇ ਨੇ। ਹੁਣ ਉਹ ਕਦੋਂ ਕਹਿਣਗੇ ਸਾਨੂੰ ਕੋਈ ਬਿਸ਼ਟਾ ਕਾ ਕੀੜਾ ਕਹਿ ਦਿਓ? ਉਹਨਾਂ ਦੀ ਤਾਂ ਪੂਜਾ ਹੁੰਦੀ ਹੈ, ਉਹਨੂੰ ਤਾਂ ਮਹਾਂਪੁਰਸ਼ ਕਹਿੰਦੇ ਨੇ ਲੋਕ। ਉਹ ਪਰਮ ਪੁਰਖ ਨਾਲ ਵੀ ਪੁਰਖੇ ਲੱਗਿਆ, ਉਹ ਮਹਾਂਪੁਰਸ਼ ਨੇ। ਇੱਕ ਪਰਮ ਪੁਰਖ ਹੈ, ਉਹਦੇ ਨਾਲ ਵੀ ਪੁਰਖੇ ਲੱਗਿਆ ਹੋਇਆ ਹੈ। ਮੈਂ ਹੂੰ ਪਰਮ ਪੁਰਖ ਕਾ ਦਾਸਾ। ਇਹੋ ਜਿਹੇ ਲੋਕ ਨੇ, ਇਹ ਮੂੰਹ 'ਚ ਹੋਰ ਹੈ, ਮਨ ਵਿੱਚ ਕੁਛ ਹੋਰ ਹੈ। ਉਹਨਾਂ ਨੇ ਜਿਹੜਾ ਰਜੋਗੁਣ, ਤਮੋਗੁਣ, ਸਤੋਗੁਣ ਦੇ ਵਿੱਚ ਸੀ, ਉਹਨੂੰ ਚੱਕ ਕੇ ਭਗਵਾਨ ਬਣਾ ਕੇ ਅਸਲੀ ਭਗਵਾਨ ਗਾਇਬ ਕਰਤਾ। ਤਿਉਂ ਗੁਣ ਤੇ ਪ੍ਰਭ ਭਿੰਨ, ਅਸਲੀ ਪ੍ਰਭ ਤਿੰਨਾਂ ਗੁਣਾਂ 'ਤੇ ਭਰੇ ਹੈ। ਤਿੰਨ ਗੁਣ ਮਾਇਆ 'ਚ ਨੇ, ਤ੍ਰੈ ਗੁਣ ਮਿੱਟੇ ਖਾਈਏ ਸਾਰ। ਜਿਹਨੇ ਤਿੰਨੇ ਗੁਣ ਮਿਟਾਤੇ ਉਹ ਗੱਲ ਸਮਝੂਗਾ ਗੁਰਬਾਣੀ ਦੀ, ਗੁਰਬਾਣੀ ਉਹਨੂੰ ਹਜ਼ਮ ਹੋਊਗੀ, ਨਹੀਂ ਹਜ਼ਮੇ ਨਹੀਂ ਹੋਣੀ। ਜਿਹੜਾ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਿਆ, ਤਿੰਨੇ ਗੁਣ ਜਿਹਨੇ ਤਿਆਗ ਦੇ ਅੰਦਰੋਂ ਮਿਟਾ ਤੇ, ਤਿੰਨ ਤਾਂ ਖਾਈਆਂ ਨੇ ਇਹ, ਇਹ ਤਿੰਨੇ ਗੁਣ ਤਿੰਨ ਖਾਈਆਂ ਨੇ। ਇੱਕ ਖਾਈ ਪਾਰ ਕਰ ਗਿਆ ਜੇ ਤਮੋ ਗੁਣ ਦੀ, ਤਾਂ ਸਤੋ ਗੁਣ ਦੀ ਰਜੋ ਗੁਣ ਦੀ ਖਾਈ 'ਚ ਡਿੱਪਿਆ। ਰਜੋ ਗੁਣ ਦੀ ਖਾਈ ਪਾਰ ਕੀਤੀ, ਸਤੋ ਗੁਣ ਦੀ ਖਾਈ 'ਚ ਡਿੱਪਿਆ। ਸਤੋ ਗੁਣ ਦੀ ਵੀ ਖਾਈ ਹੈ, ਜਿੱਥੇ ਸਾਰੀਆਂ ਮੱਤਾਂ ਵਾਲੇ ਬੰਦੇ ਨੇ ਉਹ ਖਾਈ 'ਚ ਡਿੱਗੇ ਹੋਏ ਨੇ ਸਤੋ ਗੁਣ ਦੀ 'ਚ। ਸਤੋ ਗੁਣ ਦੀ ਖਾਈ ਦੇ ਵਿੱਚੋਂ ਧਿਆਨ ਕਿੱਧਰ ਹੈ? ਧਿਆਨ ਮਾਇਆ ਵੱਲ। ਖਾਈ ਪਾਰ ਕਰਨ ਦਾ ਧਿਆਨ ਨਹੀਂ ਹੈ, ਧਿਆਨ ਪਿੱਛੇ ਰਜੋ ਗੁਣ ਵਾਲਿਆਂ ਵੱਲ ਹੈ। ਰਜੋ ਗੁਣ ਵਾਲੀ ਕਿੰਨੀ ਸੰਗਤ ਮੈਂ ਜੋੜਨੀ ਹੈ? ਵੱਧ ਤੋਂ ਵੱਧ ਵੋਟਾਂ ਮੈਂ ਵਧਾਉਣੀਆਂ ਨੇ। ਰਜੋ ਗੁਣ ਵਾਲਾ ਜੇ ਧਰਮ ਬਦਲੀ ਕਰਦਾ, ਧਰਮ ਬਦਲੀ ਨਾ ਕਰੋ, ਕਾਨੂੰਨ ਬਣਾਓ। ਕਿਉਂ ਕਰਦੇ ਨੇ? ਧਿਆਨ ਰਜੋ ਗੁਣ 'ਚ ਕਹਿੰਦੇ ਨੇ ਸਤੋ ਗੁਣ, ਧਿਆਨ ਤਾਂ ਸਾਰਾ ਰਜੋ ਗੁਣ 'ਚ, ਬੈਕ ਨੂੰ ਧਿਆਨ ਹੈ, ਮਾਇਆ 'ਚ ਧਿਆਨ ਹੈ। ਅਤੇ ਖਾਈ 'ਚ ਨੇ ਜਿਹਨਾਂ ਦਾ ਬੈਕ ਧਿਆਨ ਹੈ, ਉਹ ਸਤੋ ਗੁਣ ਹੁੰਦੇ ਹੋਏ ਵੀ ਖਾਈ 'ਚ ਨੇ ਡਿੱਗੇ ਹੋਏ। ਗਾਂ ਜਾਣ ਦੀ ਨਹੀਂ ਸੋਚ ਰਹੇ, ਪਿੱਛੇ ਦਾ ਫਿਕਰ ਹੈ। ਇਹ ਹਾਲਤ ਸੰਸਾਰ ਦੀ ਹੈ। ਅਤੇ ਕਹਿੰਦੇ ਨੇ ਵੀ ਜਿਹੜਾ ਰਜੋ ਜਿਹੜਾ ਤਿੰਨੇ ਗੁਣ ਵਾਲਾ, ਇਹ ਸਰਗੁਣ ਹੈ, ਪ੍ਰਚਾਰੇ ਕੀਤਾ। ਜਿਹੜਾ ਅਸਲੀ ਬ੍ਰਹਮਾ ਉਹ ਨਿਰਗੁਣ, ਉਹ 'ਚ ਕੋਈ ਗੁਣੇ ਨਹੀਂ। ਆ ਸੂਰਜ ਕਿਹਦੇ ਆਸਰੇ ਚੱਲਦਾ? ਫਿਰ ਤੁਹਾਡੇ ਆਸਰੇ ਚੱਲਦਾ। ਧਰਤੀ ਕਿਹਦੇ ਆਸਰੇ ਖੜੀ ਹੈ? ਜਾਂ ਮੀਂਹ ਨਹੀਂ ਪੈਂਦਾ ਫਿਰ ਕੌਣ ਨਹੀਂ ਪਾਉਂਦਾ? ਫਿਰ ਸ਼ਕਤੀਆਂ ਤੁਸੀਂ ਤਿੰਨ ਬਣਾ ਲਈਆਂ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਤਿੰਨਾਂ ਦਾ ਆਪਸ ਵਿੱਚ ਮੇਲ ਕੋਈ ਨਹੀਂ। ਇਹ ਸਭ ਪਖੰਡਵਾਦ ਹੈ, ਝੂਠ ਫਰੇਬ ਪਖੰਡ ਹੈ ਸਭ ਘੜਿਆ ਹੋਇਆ ਇਹਨਾਂ ਮਤਾਂ ਦਾ। ਜਦ ਗੁਰਬਾਣੀ ਇਹ ਗੱਲ ਕਹਿੰਦੀ ਹੈ ਤਾਂ ਉਹ ਤੜਫਦੇ ਨੇ, ਸੱਚ ਬੋਲਦੀ ਹੈ ਤਾਂ ਤੜਫਦੇ ਨੇ। ਜੇ ਸੱਚ ਬੋਲੇ ਕੂੜਾ ਜਲ ਜਾ ਵੀ, ਕੂੜਾ ਜਲ ਜਾਂਦਾ ਸੱਚ ਨੂੰ ਸੁਣ ਕੇ, ਨਾਮ ਨੂੰ ਸੁਣ ਕੇ ਜਿਵੇਂ ਬਿੱਛੂ ਲੜ ਜਾਂਦਾ ਹੈ, ਤੜਫਦੇ ਨੇ। ਨਾਮ ਸੁਣ ਤੇ ਜਾਣਾ ਬਿੱਛੂ ਡਸਾਨਾ, ਜਿਵੇਂ ਬਿੱਛੂ ਡੰਗ ਮਾਰ ਦਿੰਦਾ ਹੈ, ਤੜਫਦੇ ਫਿਰਦੇ ਨੇ। ਅੰਦਰੋਂ ਸਾਰੇ ਹੀ ਤੜਫਦੇ ਨੇ ਪਰ ਕਰ ਕੁਛ ਨਹੀਂ ਸਕਦੇ। ਅੰਦਰੋਂ ਜੋ ਮਰਜ਼ੀ ਤੜਫੀ ਜਾਣ, ਜੇ ਬੋਲਦੇ ਨੇ ਤਾਂ ਵੀ ਔਖਾ, ਪਬਲਿਕ ਹੈ, ਕਿਵੇਂ ਕਹਿਣ, ਕਿਵੇਂ ਵਿਰੋਧ ਕਰ? ਝੂਠ ਵਿਰੋਧ ਨਹੀਂ ਕਰ ਸਕਦਾ, ਝੂਠ ਕਿਵੇਂ ਵਿਰੋਧ ਕਰੇ ਸੱਚ ਦਾ? ਉਹ ਮੰਨਣਾ ਹੀ ਪੈਂਦਾ, ਜ਼ਬਾਨੀ ਕਲਾਮੀ ਮੰਨਣਾ ਪੈਂਦਾ, ਅੰਦਰੋਂ ਨਹੀਂ ਮੰਨਦੇ। ਹਾਂਜੀ, ਤਿਸੀ ਬੁਝਾਏ ਨਾਨਕਾ, ਇਹ ਗੱਲ ਉਹਨੂੰ ਸਮਝ ਆਉਂਦੀ ਹੈ ਜੋ ਇੰਨਾ ਬੋਲੀ ਹੈ, ਵਿਆਖਿਆ ਇੰਨਾ ਚਿਰ ਤਾਂ ਕੀਤੀ ਹੈ। ਅਗਲੀ ਪੰਕਤੀ ਬਹੁਤ ਖਤਰਨਾਕ ਹੈ, ਕਿਉਂ ਨਹੀਂ ਸਮਝ ਆ ਰਹੀ ਲੋਕਾਂ ਦੇ ਗੱਲ? ਬੱਲੇ ਬੱਲੇ ਪੜ੍ਹਿਆ ਲਿਖਿਆ ਦੇ ਬੜੇ ਬੜੇ ਜੱਜ ਬੈਠੇ ਨੇ, ਬੜੇ ਬੜੇ ਦਿਮਾਗ ਦੇ ਲੋਕ ਬੈਠੇ ਨੇ, ਕਿਉਂ ਨਹੀਂ ਸਮਝ ਆ ਰਹੀ ਇਹ ਗੱਲ? ਇਹਨੂੰ ਉਹਦੇ ਖਾਨੇ 'ਚ ਗੱਲ ਪਊਗੀ। ਤਿਸੇ ਬੁਝਾਏ ਨਾਨਕਾ ਜੇ ਸੋਵੇ ਸੋ, ਜਿਹਦੇ 'ਤੇ ਉਹਦੀ ਕਿਰਪਾ ਹੋਊ, ਜਿਹਨੂੰ ਆਪਣੇ ਸੱਚਖੰਡ 'ਚ ਲੈ ਜਾਣਾ ਹੋਊ, ਉਹਨੇ ਉਹਦੇ ਸਮਝ ਆਊ। ਦੂਏ 'ਤੇ ਨਹੀਂ, ਦੂਏ ਨੇ ਮੰਨਣੀ ਹੋਣੀ, ਉਹਦੇ ਮੰਨਣ 'ਚ ਨਹੀਂ ਆਉਣੀ। ਜਿਸ ਉੱਪਰ ਸੋ ਪ੍ਰਸੰਨ, ਜਿਸ ਹੋਵੇ ਸੋ ਪ੍ਰਸੰਨ, ਜਿਹਦੇ 'ਤੇ ਉਹ ਆਪ ਪ੍ਰਸੰਨ ਹੋਵੇ, ਉਹ ਕੌਣ ਹੈ? ਉਹ ਵੈਸ਼ਨੂ ਹੈ, ਉਹ ਵੈਸ਼ਨੂ ਹੈ। ਵੈਸ਼ਨੂ ਦੀ ਖੁਰਾਕ ਮਾਇਆ 'ਚ ਨਹੀਂ ਹੁੰਦੀ, ਮਾਇਆ ਦੇ ਵਿੱਚੋਂ ਪੈਦਾ ਹੋਇਆ ਮਾਸ, ਹੋਰ ਕਿੱਥੋਂ ਹੈ? ਮਾਸ ਕਿੱਥੋਂ ਪੈਦਾ ਹੋਇਆ? ਮੱਛੀ ਕਿੱਥੋਂ ਪੈਦਾ ਹੋਈ? ਮਾਇਆ 'ਚੋਂ, ਵਿਸਰ ਕੀ ਮਾਇਆ? ਜਿਹਦੀ ਖੁਰਾਕ ਮਾਇਆ ਦੇ ਵਿੱਚ ਹੈ ਉਹ ਮਾਸ ਮਾਸਾਹਾਰੀ ਹੈ, ਜਿਹਦੀ ਖੁਰਾਕ ਸੱਚ ਹੈ, ਆਤਮਾ ਦੀ ਖੁਰਾਕ ਹੈ। ਸਰੀਰ ਦੀ ਖੁਰਾਕ ਆਤਮਾ ਦੀ ਖੁਰਾਕ ਅੱਡ ਅੱਡ ਹੁੰਦੀ ਹੈ। ਸਰੀਰ ਮਾਇਆ ਦਾ ਦੀ ਖੁਰਾਕ, ਮਾਇਆ ਸਰੀਰ ਤਾਂ ਇੱਥੇ ਹੀ ਰਹਿ ਜਾਣਾ, ਸਰੀਰ ਦਾ ਪੁੰਨ ਪਾਪ ਇਹਦੇ ਨਾਲ ਇੱਥੇ ਹੀ ਰਹੂ, ਆਪੇ ਭਰਦਾ ਰਹੂ। ਇੱਥੇ ਜੇ ਸਰੀਰ ਨੇ ਕੁਛ ਖਾਧਾ, ਇੱਥੇ ਹੀ ਰਹਿ ਜਾਣਾ, ਭਰੂ, ਆਪੇ ਹੀ ਭਰਦਾ ਰਹਿਣ ਦੇ, ਆਪਾਂ ਨੇ ਕੀ ਲੈਣਾ? ਜੇ ਪਨਪਨ ਪਾਓ ਸਰੀਰ ਨੂੰ, ਤੁਹਾਨੂੰ ਕਾਹਦਾ ਫਿਕਰ ਹੈ? ਜਿਹਦਾ ਸਰੀਰ ਦਿੱਤਾ ਹੋਇਆ ਆਪੇ ਇਹਦਾ ਪੁਣ ਪਾਪ ਲਾਉਂਦਾ ਰਹੂ। ਆਤਮਾ ਦੀ ਗੱਲ ਕਰੋ, ਆਤਮਾ ਦੀ ਗੱਲ ਕਰਦੇ ਕਰਦੇ ਸਰੀਰ ਵਿੱਚ ਵੜ ਲੈਂਦੇ ਨੇ, ਜਾਣ ਕੇ ਸਰੀਰ ਸਰੀਰ ਰਹਿ ਜਾਂਦਾ, ਆਤਮਾ ਛੱਡ ਦਿੰਦੇ ਨੇ। ਬੜੇ ਛਾਤਰ ਆਦਮੀ ਨੇ, ਬੜੀ ਚਲਾਕੀ ਨਾਲ, ਪਰ ਗੁਰਬਾਣੀ ਨੇ ਤਾਂ ਜਿਵੇਂ ਜਿਹਾ ਨਿਓਲਾ ਫੜਦਾ ਸਭ ਨੂੰ ਗਰਦਨ ਤੋਂ ਫੜਦਾ, ਉੱਥੋਂ ਫੜਦਾ ਜਿੱਥੋਂ ਮੁੜੇ ਨਹੀਂ ਸਕਦਾ, ਉਹ ਗਰਦਨ ਤੋਂ ਫੜ ਲੈਂਦਾ ਸੱਪ ਨੂੰ। ਆਹ ਬਈ ਡੋਲਾ ਛੋਟਾ ਜਾਂਦਾ, ਸੱਪ ਚਾਹੇ ਕਿੱਡੇ ਵੇੜਾ ਹੋਵੇ, ਉਹ ਜਦ ਨੂੰ ਵੜ ਮਾਰਦਾ ਉਹ ਇਹਨੂੰ ਨਿਕਲ ਜਾਂਦਾ ਵਿੱਚੋਂ, ਆਖਿਰ ਪੰਜ ਸੱਤ ਮਿੰਟ 'ਚ ਮਾਰ ਦਿੰਦਾ ਉਹਨੂੰ। ਐਂ ਫੜੇ ਨੇ ਗਰਦਨ ਤੋਂ ਸੱਪ ਫੜੀਆਂ ਰਹੇ, ਮੂੰਹ ਨਹੀਂ ਖੋਲ੍ਹਣ ਦਿੱਤਾ ਕਈ ਵਾਰ ਤਾਂ, ਇਹਨਾਂ ਨੇੜੇ ਤੋਂ ਫੜ ਲਿਆ, ਮੂੰਹ ਨਹੀਂ ਖੋਲ੍ਹਣ, ਮੂੰਹ ਅੱਡਿਆ ਹੀ ਰਹਿ ਗਿਆ ਬਸ। ਹਾਂਜੀ ਇਹ ਅਵਿਨਾਸ਼ੀ ਪ੍ਰਭ ਹੈ ਜਿਹੜਾ ਤਿਉਗੁਣ ਤੇ ਪ੍ਰਭ ਭਿੰਨ ਹੈ, ਇਹ ਅਵਿਨਾਸ਼ੀ ਪ੍ਰਭ ਹੈ। ਇਹਨਾਂ ਦੇ ਸਾਰੇ ਪ੍ਰਭ ਜੰਮਣ ਮਰਨ ਚ ਤੇ, ਜੋ ਕਹੋ ਰਾਮ ਅਜੋਨ ਅਜਾਇ ਹੈ ਕਾਹੇ ਕੋ ਕੌਸ਼ਲ ਕੁੱਖ ਜੇ ਉਜੂ। ਜੇ ਕਹਿੰਦੇ ਰਾਮ ਅਜੋਨ ਅਜਾਇ ਹੈ, ਆਹ ਕਹਿਣਾ ਪਿਆ ਉਹਨਾਂ ਨੂੰ, ਆਹੀ ਗੱਲ ਕਹਿੰਦੇ ਰਾਮ ਨੂੰ ਅਵਿਨਾਸ਼ੀ ਹੈ, ਆਹ ਵੀ ਕਹਿੰਦੇ ਨੇ। ਉਹ ਕਹਿੰਦੇ ਨੇ ਜੇ ਕਹੋ ਰਾਮ ਅਜੋਨ ਅਜਾਇ ਹੈ ਕਾਹੇ ਕੋ ਕੌਸ਼ਲ ਕੁੱਖ ਜੇ ਉਜੂ। ਕੁਸ਼ਲਿਆ ਦੀ ਕੁੱਖ ਜੋ ਕਿਉਂ ਪੈਦਾ ਹੋਇਆ ਕਹਿੰਦੇ ਹੋ ਫਿਰ ਤੁਸੀਂ? ਜੇ ਜੰਮਿਆ ਤਾਂ ਮਰੂ ਵੀ, ਮਰਿਆ ਵੀ ਹੈ, ਦੱਸਦੇ ਹੋ ਤੁਸੀਂ? ਉਹ ਰਮਾਇਣ 'ਚ ਕੁਛ ਲਿਖਦੇ ਹੋ, ਗੱਲਾਂ ਕੁਛ ਕਰਦੇ ਹੋ, ਚੱਲਦਾ ਝੂਠ ਚੱਲਦਾ? ਜਿੰਨਾ ਝੂਠ ਧਰਮ ਦੇ ਖੇਤਰ ਚੱਲਦਾ ਕਿਤੇ ਵੀ ਨਹੀਂ ਚੱਲਦਾ, ਚੱਲਦਾ ਬਸ ਕਿਉਂ? ਕੌਣ ਨੇ? ਮੂਰਖੰਤ ਕੌਰ ਨੇ। ਜੋ ਝੂਠੇ ਪ੍ਰਚਾਰ, ਝੂਠੇ ਧਰਮ ਦੇ ਲੀਡਰ ਨੇ ਉਹ ਚੋਰ ਹਰਾਮ ਖੋਰ ਕਿਹਾ ਗੁਰਬਾਣੀ। ਜੋ ਧਰਮ ਨੂੰ ਮੰਨਣ ਵਾਲੇ ਨੇ, ਝੂਠੇ ਧਰਮ ਨੂੰ ਸੱਚ ਮੰਨਣ ਵਾਲੇ ਨੇ, ਉਹ ਮੂਰਖੰਤ ਕੌਰ ਨੇ। ਚੱਲਦਾ? ਹਾਂਜੀ ਅਵਿਨਾਸ਼ੀ ਪ੍ਰਭ ਹੁੰਦਾ ਜਿਹੜਾ ਜੰਮਣ ਮਨ ਚ ਪ੍ਰਭ ਨਹੀਂ ਹੁੰਦਾ, ਦੇਹਧਾਰੀ ਜੰਮਣ ਮਨ ਚ ਤਿੰਨ, ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਇਹ ਤਿੰਨਾਂ ਗੁਣਾਂ ਤੇ ਭਿੰਨ ਅਸਲ ਚ ਪ੍ਰਭ ਉਹ ਹੈ। ਅਵਿਨਾਸ਼ੀ ਪ੍ਰਭ ਮਨ ਮੈਂ ਰਾਖ, ਮਨ ਦੇ ਵਿੱਚ ਇਹ ਮੰਨ ਕੇ ਚੱਲ, ਪ੍ਰਭ ਅਵਿਨਾਸ਼ੀ ਹੈ, ਨਾ ਜੰਮਦਾ ਨਾ ਮਰਦਾ। ਮਾਨੁੱਖ ਕੀ ਤੂੰ ਪ੍ਰੀਤ ਤਿਆਗ, ਉਹਨਾਂ ਦੇ ਮਨੁੱਖ ਨੂੰ ਪ੍ਰਭ ਬਣਾਇਆ ਹੋਇਆ, ਦੇਹਧਾਰੀ ਨੂੰ, ਚਾਹੇ ਉਹ ਕ੍ਰਿਸ਼ਨ ਹੈ, ਚਾਹੇ ਉਹ ਵਿਸ਼ਨੂੰ ਹੈ, ਚਾਹੇ ਉਹ ਰਾਮ ਚੰਦਰ ਹੈ, ਚਾਹੇ ਸ਼ਿਵਜੀ ਹੈ, ਚਾਹੇ ਉਹ ਦੱਤਾ ਹੈ, ਚਾਹੇ ਉਹ ਦੱਤਾਤਰੇ ਹੈ, ਚਾਹੇ ਉਹ ਪਾਰਸਨਾਥ ਹੈ, ਕੋਈ ਵੀ ਹੈ, ਚਾਹੇ ਉਹਨਾਂ 'ਚ ਭਗਤ ਆ ਗਏ, ਉਹ ਨੇ ਸਾਰੇ ਮਨੁੱਖ ਨੇ। ਮਾਨੁੱਖ ਕੀ ਤੂੰ ਪ੍ਰੀਤ, ਮਾਨੁੱਖ ਨਾਲ ਪ੍ਰੀਤ ਨਹੀਂ ਪਾਉਣੀ ਹੈ। ਮਾਨੁੱਖ ਜੋ ਦੱਸ ਗਿਆ, ਜੋ ਦੱਸ ਗਿਆ ਗੱਲ, ਉਹਦੇ ਨਾਲ ਤਾਂ ਚਾਹੇ ਪ੍ਰੀਤ ਪਾ ਲਓ ਜੇ ਤੁਹਾਡੇ ਲਾਭਦਾਇਕ ਹੈ, ਉਹਦੇ ਉਪਦੇਸ਼ ਨਾਲ ਤਾਂ ਪ੍ਰੀਤ ਪਾ ਸਕਦੇ, ਉਹਦੇ ਨਾਲ ਨਹੀਂ ਪਾਉਣੀ। ਉਹਦੇ ਨਾਲ ਪ੍ਰੀਤ ਕਾਹਦੀ ਹੈ? ਉਹਦੇ ਉਪਦੇਸ਼ ਨਾਲ ਪ੍ਰੀਤ ਹੋਣੀ ਚਾਹੀਦੀ ਹੈ। ਮਾਨੁੱਖ ਕੀ ਤੂੰ, ਕੋਈ ਡਾਕਟਰ ਨੇ ਕੋਈ ਕਿਤਾਬ ਲਿਖੀ ਆ ਜਾਂ ਕੋਈ ਖੋਜ ਕੀਤੀ ਹੈ, ਉਹਦੀ ਖੋਜ ਨਾ ਪ੍ਰੀਤ ਹੈ, ਅਸੀਂ ਸਟੱਡੀ ਕਰਨੀ ਹੈ, ਡਾਕਟਰ ਕਿੱਥੇ ਪੈਦਾ ਹੋਇਆ ਸੀ, ਉਹਦਾ ਬਾਪ ਕੌਣ ਸੀ, ਕੀ ਸੀ, ਅਸੀਂ ਕੀ ਲੈਣਾ ਉੱਥੇ? ਜੋ ਉਹਨੇ ਖੋਜ ਦੱਸਤੀ ਉਹਨੂੰ ਪੜ੍ਹ ਲਓ, ਉਹ ਗਿਆਨ ਲੈ ਲਓ, ਉਹਦੇ ਗਿਆਨ ਨਾਲ ਪ੍ਰੀਤ ਕਰੀ ਦੀ ਹੈ। ਕਾਲਜਾਂ 'ਚ ਇਹੀ ਕੁਛ ਹੈ, ਸਾਇੰਸਦਾਨਾਂ ਦਾ ਨਹੀਂ ਸਾਨੂੰ ਹਿਸਟਰੀ 'ਤੇ ਲੈਣਾ ਕੁਛ, ਜੋ ਉਹਨੇ ਖੋਜ ਕੀਤੀ ਉਹ ਪੜ੍ਹ ਲੈਣੀ, ਅਸੀਂ ਸਟੱਡੀ ਉਹਦੀ ਕਰਨੀ ਹੈ। ਅਤੇ ਮਾਇਆ ਦੇ ਖੇਤਰ 'ਚ ਅਸੀਂ ਠੀਕ ਕਰਦੇ ਹਾਂ, ਕਾਮਯਾਬੀ ਵੀ ਹੈ। ਧਰਮ ਦੇ ਖੇਤਰ 'ਚ ਕੁਛ ਹੋਰ ਉਲਟਾ ਕਰਦੇ ਹਾਂ ਤਾਂ ਨਹੀਂ ਕਾਮਯਾਬੀ। ਧਰਮ ਦੇ ਖੇਤਰ 'ਚ ਕਾਮਯਾਬੀ ਤਾਂ ਨਹੀਂ ਹੈ, ਜੋ ਅਸੀਂ ਫੀਲਡ ਸਾਡੀ ਮਾਇਆ ਦੀ ਉਹ 'ਚ ਕਰਦੇ ਹਾਂ ਸਟੱਡੀ, ਉਦੋਂ ਉਲਟ ਸਟੱਡੀ ਕਰਦੇ ਹਾਂ ਅਸੀਂ, ਡੋਬਣ ਵਾਲੀ ਸਟੱਡੀ ਕਰਦੇ ਹਾਂ। ਉਹਦੇ ਆਖੇ ਨੂੰ ਜੋ ਨਾਨਕ ਆਖ ਗਿਆ, ਨਾਨਕ ਨੂੰ ਮੰਨਦੇ ਹਾਂ, ਨਾਨਕ ਦਾ ਜਿਹੜਾ ਉਪਦੇਸ਼ ਹੈ, ਨਾਨਕ ਦੀ ਗੱਲ ਨਹੀਂ ਮੰਨਦੇ, ਨਾਨਕ ਦੀ ਗੱਲ ਕਹੀ ਹੋਈ ਹੈ ਜੋ ਉਹਨੂੰ ਨਹੀਂ ਮੰਨਦੇ ਨਾਨਕ ਨੂੰ ਮੰਨਦੇ ਹਾਂ। ਨਾਨਕ ਨੂੰ ਕੀ ਮੰਨਦੇ ਹੋ? ਕੀ ਮੰਨਦੇ ਹੋ? ਵੀ ਨਾਨਕ ਜੰਮਿਆ ਸੀ, ਜੰਮਿਆ ਸੀ, ਇਹ ਤਾਂ ਪਤਾ ਹੀ ਹੈ। ਨਾਨਕ ਦਾ ਵਾਪਸੀ ਸੀ, ਨਾਨਕ ਨੇ ਯਾਤਰਾ ਕੀਤੀ ਹੈ, ਲੋਕਾਂ ਨੂੰ ਸਮਝਾਇਆ। ਸਮਝਾਇਆ ਕੀ? ਸਮਝਾਇਆ ਇਹਦਾ ਕੀ ਲੈਣਾ? ਕੀ ਸਮਝਾਇਆ? ਇਹਨੂੰ ਛੱਡੋ, ਇੰਨੇ ਹਜ਼ਾਰ ਕਿਲੋਮੀਟਰ ਦੀ ਯਾਤਰਾ ਕੀਤੀ ਹੈ, ਤੁਸੀਂ ਕੀ ਲੈਣਾ ਯਾਤਰਾ 'ਤੇ? ਤੁਸੀਂ ਇਹ ਦੇਖੋ ਵੀ ਕੀ ਸਮਝਾਇਆ, ਕੀ ਉਹ ਲੋਕਾਂ ਨੇ ਮੰਨਿਆ? ਜਿਹਨੇ ਮੰਨਿਆ, ਜਿਹਨੇ ਮੰਨਿਆ ਉਹ ਲੈਣਾ ਸੀ, ਉਹਦਾ ਕੁਝ ਸਿਮਰ ਗਿਆ। ਜਿਹਨੇ ਨਹੀਂ ਮੰਨਿਆ ਸ੍ਰੀ ਚੰਦ ਨੇ, ਉਹਦਾ ਸਿਮਰਿਆ ਨਹੀਂ ਕੁਛ। ਇਹ ਗੱਲ ਨਹੀਂ ਕਰਦੇ, ਇੱਥੇ ਨਹੀਂ ਆਉਂਦੇ। ਨਾਨਕ ਨੂੰ ਮੰਨਦੇ ਨੇ, ਜਿਹਨਾਂ ਨੇ ਨਾਨਕ ਦੀ ਮੰਨੀ ਹੈ ਉਹ ਲੈਣਾ, ਜਿਹਨੇ ਨਹੀਂ ਮੰਨੀ ਉਹ ਹੋਰ ਨੇ। ਇਹ ਨਾ ਮੰਨਣ ਵਾਲੇ ਧਲੇ 'ਚ ਖੜ੍ਹੇ ਨੇ, ਅੱਜ ਨਾ ਮੰਨਣ ਵਾਲਿਆਂ ਦੇ ਧਲੇ 'ਚ ਖੜ੍ਹੇ ਨੇ। ਉਹ ਗੱਲ 'ਤੇ ਨਹੀਂ ਆਉਂਦੇ, ਲੈਣ ਵਾਲੀ ਗੱਲ 'ਤੇ ਨਹੀਂ ਆਉਂਦੇ, ਸ੍ਰੀ ਚੰਦ ਵਾਲੀ ਗੱਲ 'ਤੇ ਆਉਂਦੇ ਨੇ। ਸ੍ਰੀ ਚੰਦ ਦਾ ਪਰ ਬੂਟਾ ਉੱਥੇ ਹੈ, ਗੱਡਿਆ ਹੋਇਆ ਅੰਮ੍ਰਿਤਸਰ, ਲੈਣ ਦੀ ਕੋਈ ਨਿਸ਼ਾਨੀ ਨਹੀਂ ਅੰਮ੍ਰਿਤਸਰ 'ਚ। ਲੈਣ ਦੀ ਕੀ ਨਿਸ਼ਾਨੀ ਹੈ? ਉਹਦੀ ਕੋਈ ਨਿਸ਼ਾਨੀ ਨਹੀਂ, ਸ੍ਰੀ ਚੰਦ ਦੀ ਹੈਗੀ ਹੈ। ਲੈਣ ਦਾ ਨੋਮਲੀ ਲੈਂਦੇ ਸਾਰਾ ਦਿਨ 'ਚ, ਕੋਈ ਨਹੀਂ ਲੈਂਦਾ। ਜੇ ਸ਼ਲੋਕ ਵੀ ਆਉਂਦਾ ਤਾਂ ਮਹੱਲਾ ਦੂਜਾ ਹੀ ਆਉਂਦਾ, ਲੈਣ ਦਾ ਫਿਰ ਵੀ ਨਾ ਨਹੀਂ ਆਉਂਦਾ। ਲੈਣੇ ਦਾ ਤਾਂ ਕੋਈ ਨਾਂ ਨਹੀਂ ਲੈ ਕੇ ਰਾਜੀ। ਸ੍ਰੀ ਚੰਦ ਵਾਲੇ ਕਿਵੇਂ ਲੈਣ? ਉਹ ਤਾਂ ਸ਼ਰੀਕ ਸੀ ਲੈਣ। ਇਹਨਾਂ ਦੇ ਪੋਤਲੇ ਫੁੱਲ ਜਾਣੇ ਨੇ, ਹੁਣ ਫੁੱਲ ਜਾਣੇ ਨੇ, ਜੋ ਕੁਛ ਕੀਤਾ ਪੋਤਲੇ ਫੁੱਲ ਜਾਣੇ ਨੇ। ਆਹ ਕੁਛ ਹੈ ਉੱਥੇ ਵਿਰੋਧ ਵਾਲੇ ਨੇ, ਜਿਹੜੇ ਨਾਨਕ ਦੇ ਵਿਰੋਧ ਵਾਲੇ ਨੇ, ਉਹਨਾਂ ਦਾ ਝੰਡਾ ਗੱਡਿਆ ਹੋਇਆ ਉੱਥੇ। ਝੰਡੇ ਦੋ ਨੇ, ਕਿਉਂਕਿ ਦੂਆ ਕਿਹਦਾ, ਦੂਆ ਕਿਹਦਾ? ਇੱਕ ਸ੍ਰੀ ਚੰਦ ਦਾ ਹੋਊਗਾ, ਇੱਕ ਇਹਨਾਂ ਦਾ ਹੋਊਗਾ ਮੀਣਿਆਂ ਦਾ, ਇੱਕ ਬੇਦੀਆਂ ਦਾ, ਇੱਕ ਸੋਢੀਆਂ ਦਾ। ਸੋਢੀ ਮੀਣੇ ਸੀਗੇ, ਦੂਆ ਸ੍ਰੀ ਚੰਦ ਸੀ, ਤਾਂ ਦੋ ਝੰਡੇ ਨੇ। ਉਹ ਬ੍ਰਹਮ ਬੂਟੇ ਵਾਲਾ ਝੰਡਾ ਚਾਹੀਦਾ ਉੱਥੇ, ਉਹ ਹੈਗਾ ਇੱਕ। ਜਿਹੜੇ ਦੋ ਨਿਸ਼ਾਨ ਨੇ ਉਹ ਇਹਨਾਂ ਦੇ ਕੰਪਰੋਮਾਈਜ਼ ਨਾਲ ਨੇ, ਬੇਦੀ ਸੋਢੀਆਂ ਦੇ। ਦੋ ਨਿਸ਼ਾਨਾਂ ਦਾ ਕੀ ਮਤਲਬ ਬਈ? ਉੱਥੇ ਜੇ ਗੁਰੂ ਇੱਕ ਹੈ, ਪਰਮੇਸ਼ਰ ਇੱਕ ਹੈ, ਨਿਸ਼ਾਨ ਦੋ ਕਾਹਦੇ ਨੇ? ਇੱਕ ਬੇਦੀਆਂ ਦਾ, ਇੱਕ ਸੋਢੀਆਂ ਦਾ। ਇਹ ਸਾਬਤ ਕਰਨ ਕਿੱਥੋਂ ਨੇ ਨਿਸ਼ਾਨ ਕਾਹਦਾ? ਇਹ ਕੁਛ ਵੀ ਨਹੀਂ ਇਹਨਾਂ ਕੋਲ ਸਾਬਤ ਕਰਨ ਨੂੰ। ਬਸ ਸਾਡੀ ਜੀ ਮਰਿਆਦਾ, ਸਾਡੀ ਪਰੰਪਰਾ। ਚੱਲ ਹਾਂਜੀ, ਔਰ ਜੈਕਾਰਾ ਨਹੀਂ ਗਜਾਉਂਦੇ ਅੰਦਰ? ਜੈਕਾਰਾ ਅਨੰਦਪੁਰ ਸਾਹਿਬ ਦਾ, ਜਿਹੜੇ ਫਤਿਹ ਹੈ ਇਹ ਅਨੰਦਪੁਰ ਸਾਹਿਬ ਦੀ ਹੈ, ਇੱਥੇ ਨਹੀਂ ਕਰਦੇ ਇਹ, ਕਿਉਂਕਿ ਇਹ ਤਾਂ ਖਿਲਾਫ ਧੜਾ ਸੀ। ਹਾਂਜੀ, ਤਿਸਤੇ ਪਰ ਜਿਹੜਾ ਮਾਨੁੱਖ ਤੇ ਜਿਹੜਾ ਮਾਨੁੱਖੀ ਪ੍ਰੀਤ ਤਿਆਗ, ਤਿਸਤੇ ਪਰ ਕਹਤੇ ਅਵਨਾਸ਼ੀ ਪ੍ਰਭ ਤੇ ਬਿਨਾਂ ਕੁਛ ਨਹੀਂ ਹੋ ਸਕਦਾ ਸੰਸਾਰ 'ਚ। ਉਹ ਤੋਂ ਇਲਾਵਾ, ਪਰੇ ਦਾ ਮਤਲਬ ਉਹ ਤੋਂ ਇਲਾਵਾ ਕੁਛ ਨਹੀਂ ਹੋ ਸਕਦਾ ਸੰਸਾਰ 'ਚ, ਕੁਛ ਨਹੀਂ ਕੋਈ ਕਰ ਸਕਦਾ ਸੰਸਾਰ 'ਚ, ਪਰੇ ਨਾ ਹੀ ਕੁਛ ਹੋਏ। ਸਰਵ ਨਿਰੰਤਰ ਇੱਕੋ ਸੋਏ, ਸਾਰਿਆਂ ਦੇ ਵਿੱਚ ਲਗਾਤਾਰ ਹੈ ਉਹਦੀ ਆਵਾਜ਼। ਫਿਰ ਵੀ ਜਿੰਨੀਆਂ ਵੀ ਜੋ ਆਦਮੀਆਂ ਦੀ ਗੱਲ ਨਹੀਂ, ਜਿੰਨੀਆਂ ਜੂਨੀਆਂ ਨੇ ਉਹਨਾਂ ਵਿੱਚ ਸਾਰਿਆਂ ਵਿੱਚ ਹੀ ਹੈ ਉਹ ਸਰਵ ਵਿਆਪੀ ਹੈ ਨਾ। ਆਕਾਸ਼ ਬਾਣੀ ਹੈ ਉਹਦੀ, ਆਕਾਸ਼ ਜਿੱਥੇ ਤੱਕ ਆਕਾਸ਼ ਹੈ ਉੱਥੇ ਤੱਕ ਉਹ ਹੈ। ਬੀਜ ਮੰਤਰ ਸਾਰਿਆਂ ਨੂੰ ਦਿੰਦਾ ਉਹ ਬੀਜ ਮੰਤਰ, ਸਰਬ ਕੋ ਗਿਆਨ, ਸਾਰੇ ਜੀ ਜੰਤ ਦਾ ਠਾਕੁਰ ਹੈ ਉਹ। ਸਾਰੇ ਜੀ ਜੰਤ ਦੀ ਪਾਲਣਾ ਕਰਨੀ, ਰੱਖਿਆ ਕਰਨੀ, ਜੰਮਣਾ ਮਰਨਾ ਉਹਦੇ ਹੱਥ 'ਚ ਹੈ, ਸਾਰਿਆਂ ਨਾਲੇ ਉਹਦਾ ਸੰਪਰਕ ਹੈ। ਹੁਣ ਦੂਏ ਦਾ ਸੰਪਰਕ ਸਾਬਤ ਕਰਕੇ ਦਿਖਾਓ, ਚਾਹੇ ਰਾਮ ਹੈ, ਚਾਹੇ ਕ੍ਰਿਸ਼ਨ ਹੈ, ਚਾਹੇ ਕੋਈ ਨਾਨਕ ਹੈ, ਚਾਹੇ ਕੋਈ ਹੋਰ ਹੈ, ਸਾਬਤ ਕਰੋ, ਸੰਪਰਕ ਸਾਬਤ ਕਰਕੇ ਦਿਖਾਓ। ਹੁਣ ਸਾਬਤ ਕਰੋ ਕਿੱਥੇ ਹੈ। ਰਾਮਦਾਸ ਕ੍ਰਿਸ਼ਨ ਦੀ ਤਾਂ ਗੱਲ ਕਰ ਜਾਂਦੇ ਨੇ, ਜਾਂ ਨਾਨਕ ਦੀ ਗੱਲ ਆਉਂਦੀ ਹੈ ਨਾ ਕਹਿਣ ਦੀ, ਫਿਰ ਸੂਲ ਹੁੰਦਾ। ਨਾਨਕ ਨੂੰ ਨਾ ਕਹੋ, ਰਾਮ ਨੂੰ ਕਹਿ ਦਿਓ, ਵਿਸ਼ਨੂੰ ਨੂੰ ਕਹਿ ਦਿਓ, ਇਹਨਾਂ ਦੇ ਨੂੰ ਸ਼ਿਵਜੀ ਨੂੰ ਕਹਿ ਦਿਓ, ਹੋਰ ਦੇਵੀ ਦੇਵਤਿਆਂ ਨੂੰ ਸਭ ਨੂੰ ਕਹਿ ਦਿਓ, ਨਾਨਕ ਨੂੰ ਨਾ ਕੋਈ, ਕਿਉਂ ਵੀ ਕਹਦੇ ਨਾ ਕਹੀਏ, ਉਹ ਵੀ ਆਦਮੀ ਹੈ। ਨਾਨਕ ਦਾ ਕਹਿੰਦਾ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅੱਧ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੂ ਕਰੀ। ਉਹ ਕਹਿੰਦੇ ਜਿਹੜੇ ਵੱਡੇ ਵੱਡੇ ਨੇ ਮੇਰੀ ਉਹਨਾਂ ਨਾਲ ਕੋਈ ਰੀਸ ਨਹੀਂ, ਮੈਂ ਨਹੀਂ ਕੁਛ ਕਰ ਸਕਦਾ, ਇਹ ਕਰਦੇ ਹੋਣਗੇ ਕਰੀ ਜਾਣ। ਆਹੀ ਕਹਿ ਰਿਹਾ ਨਾਨਕ ਆਪੇ, ਨਾਨਕ ਦਾ ਤਾਂ ਬੋਲ ਹੀ ਰਿਹਾ, ਹੋਰ ਕੌਣ ਕਹਿ ਰਿਹਾ। ਸਰਬ ਨਿਰੰਤਰ ਇੱਕੋ ਸੋਈ, ਜੋ ਬੋਲਿਆ ਉਹਨਾਂ ਨੇ ਦੇਖ ਕੇ ਬੋਲਿਆ, ਐਵੇਂ ਝੂਠ ਨਹੀਂ ਬੋਲਿਆ ਕੁਛ ਵੀ। ਸਰਬ ਨਿਰੰਤਰ ਸਾਰਿਆਂ ਦੇ ਵਿੱਚ ਲਗਾਤਾਰ ਰਹਿੰਦਾ, ਨਿਰੰਤਰ ਲਗਾਤਾਰ, ਇਹ ਸੌਂ ਜਾਂਦਾ ਉਹ ਤਾਂ ਵੀ ਨਹੀਂ ਸੌਂਦਾ, ਜੇ ਉਹ ਨਹੀਂ ਸੌਂਦਾ ਤਾਂ ਹੀ ਇਹਦੇ ਅੰਦਰਲਾ ਨਹੀਂ ਸੌਂਦਾ, ਤਾਂ ਹੀ ਜਿਹੜਾ ਸਾਹ ਲੈ ਰਿਹਾ ਨਾ, ਜਿੱਦਣ ਉਹਨੇ ਸੁਣਨ ਸਮਾਧ ਹੋਣਾ, ਇਹਨੇ ਵੀ ਸੁਣਨ ਸਮਾਧ, ਫਿਰ ਨਹੀਂ ਸਾਹ ਹੋਣਾ ਕਿਸੇ ਨੂੰ, ਫਿਰ ਨਹੀਂ ਸਾਹ ਲੈ ਸਕਣਾ ਕਿਸੇ ਨੇ। ਪਾਠੀ ਸੌ ਜਾਂਦਾ ਹੁੰਦਾ, ਪਰ ਜੇ ਸੇਵਾਦਾਰ ਜਾਗਦਾ ਹੋਵੇ ਪਾਠੀ ਨੂੰ ਸੌਣ ਨਹੀਂ ਦਿੰਦਾ, ਉਹ ਗੇੜਾ ਮਾਰਦਾ ਰਹਿੰਦਾ 10-10 ਮਿੰਟ ਬਾਅਦ ਵੀ ਪਾਠੀ ਸੌਂਦਾ ਨਹੀਂ ਗਿਆ। ਅਖੰਡ ਪਾਠੀ ਤਾਂ ਸੌ ਜਾਂਦੇ ਨੇ ਜੇ ਉੱਤੇ ਸੇਵਾਦਾਰ ਤਕੜੇ ਨਾ ਹੋਣ, ਸੇਵਾਦਾਰ ਅੱਗੇ ਬੈਠੇ ਹੀ ਰਹਿੰਦੇ ਤੇ 5-4। ਹੁਣ ਤਾਂ ਬਿਜ਼ਨਸ ਬਣ ਗਿਆ, ਹੁਣ ਕਾਹਦੇ ਅਖੰਡ ਪਾਠ ਨੇ, 5-4 ਬੰਦੇ ਬੈਠੇ ਹੀ ਰਹਿੰਦੇ ਤੇ ਘਰ ਵਾਲੇ ਵੀ ਸਾਰੀ ਰਾਤ, ਦੇਖੋ ਭਲਾ ਪਾਠੀ ਸੌਂ ਜਾਵੇ, ਉਹ ਪਾਠੀ ਤਿੰਨ ਤਿੰਨ ਰੌਲਾ ਲਾਉਂਦੇ ਨੇ, ਉਹ ਆਪਣੇ ਸੌਂ ਸੂ ਰਹਿੰਦੇ ਨੇ ਵਿੱਚ ਹੀ। ਇਸ ਕਰਕੇ ਜੇ ਉਹ ਸੌਂ ਜਾਵੇ ਤਾਂ ਇਹ ਜਿਹੜਾ ਜੀਵ ਹੈ ਸਤਿਗੁਰ ਜਿਹੜਾ ਜਾਗਤਾ ਦਿਓ, ਇਹ ਵੀ ਸੌਂ ਜਾਵੇ, ਉਹ ਇਹਨੂੰ ਨਹੀਂ ਸੌਣ ਦਿੰਦਾ। ਸਤਿਗੁਰ ਉਹਦੇ ਕਰਕੇ ਜਾਗਦਾ, ਆਪ ਜਾਗਦਾ। ਸਰਬ ਨਿਰੰਤਰ ਸਾਰਿਆਂ ਦੇ ਅੰਦਰ ਹੈ, ਉਹਨੂੰ ਸੌਣ ਨਹੀਂ ਦਿੰਦਾ, ਉਹਨੂੰ ਲੂਣਦਾ ਰਹਿੰਦਾ, ਉਹਦੇ ਨਾਲ ਜੁੜਿਆ ਹੋਇਆ ਕਰਕੇ ਨਹੀਂ ਸੌਂਦਾ। ਜਦੋਂ ਉਹਦੇ ਨਾਲ ਜੁੜ ਜਾਂਦਾ ਨਾ, ਫਿਰ ਨਹੀਂ ਸੌਣ ਦਿੰਦਾ। ਹੁਕਮ ਨਾਲ ਜਿਹੜਾ ਜੁੜ ਜਾਂਦਾ ਉਹ ਨਹੀਂ ਸੌਂਦਾ। ਗੁਰਮੁਖ ਜਾਗੇ ਉਹ ਸੌਣ ਦੇਵੇ, ਜੇ ਆਪ ਸੌਵੇ ਤਾਂ ਇਹਨੂੰ ਸੌਣ ਦੇਵੇ, ਨਾ ਉਹ ਸੌਵੇ ਨਾ ਸੌਣ ਦੇਵੇ। ਸੱਪ ਦਾ ਡੰਗਿਆ ਜੇ ਸੌਂ ਜੇ ਤਾਂ ਮਰ ਜਾਂਦਾ, ਇਹ ਮਾਇਆ ਦਾ ਡੰਗਿਆ ਹੋਇਆ ਸੌਂਦਾ ਹੀ ਮਰਦਾ, ਇਹਦਾ ਸੌਣਾ ਹੀ ਮਰਨਾ। ਸੱਪ ਦੇ ਡੰਗੇ ਨੂੰ ਸੌਣ ਨਹੀਂ ਦਿੰਦੇ ਹੁੰਦੇ, ਜੇ ਕਹਿੰਦੇ ਜੇ ਸੌਂ ਗਿਆ ਨਹੀਂ, ਫਿਰ ਜਾਗ ਨਹੀਂ ਆਉਣੀ, ਅੱਖ ਨਹੀਂ ਖੁੱਲਣੀ ਇਹਦੀ, ਬਸ ਫਿਰ ਗਿਆ, ਇਹਨੂੰ ਸੌਣ ਨਾ ਦਿਓ। ਜਿੰਨਾ ਚਿਰ ਮਾਇਆ ਚ ਜੇ ਸੌਂ ਗਿਆ ਤਾਂ ਮਰ ਗਿਆ, ਗੁਰਮੁਖ ਜਾਗਾ ਨੀਂਦ ਨਾ ਸੋਵੇ, ਨੀਂਦ 'ਚ ਨਹੀਂ ਸੌਂਦਾ, ਉਹ ਆਪ ਜਾਗਦਾ। ਸਰਬ ਨਿਰੰਤਰ ਇੱਕੋ ਸੋਏ, ਹਾਂਜੀ। ਆਪੇ ਬੀਨਾ ਆਪੇ ਦਾਨਾ, ਜਿੰਨਾ ਚਿਰ ਉਹ ਇੱਕ ਹੈ ਉਹਨਾਂ ਚਿਰ ਤਾਂ ਨਾ ਬੀਨਾ ਨਾ ਦਾਨਾ, ਇੱਥੇ ਜਿਹੜਾ ਹੈ ਇੱਕ ਉਹ ਬੀਨਾ ਦਾਨਾ ਆਪੇ ਹੀ ਹੈ। ਦਾਨਾ ਚੋਗਾ ਦੇਣ ਵਾਲਾ, ਬੀਨਾ ਚੋਗਾ ਖਾਣ ਵਾਲਾ, ਆਪਣਾ ਹੀ ਹੱਥ ਹੈ ਆਪਣੇ ਮੂੰਹ ਨੂੰ ਜਾਂਦਾ, ਆਪਣਾ ਹੱਥ ਹੈ ਆਪਣੇ ਮੂੰਹ ਨੂੰ ਜਾਂਦਾ, ਆਪੇ ਖਾਂਦਾ ਨਾ। ਜੇ ਖਾਂਦਾ ਮੂੰਹ ਤਾਂ ਮੂੰਹ 'ਚ ਕਿਹੜਾ ਖਾਧੀ ਖੁਰਾਕ ਰਹਿ ਜਾਂਦੀ ਹੈ, ਜੇ ਹੱਥ 'ਚ ਫੜੀ ਆ ਹੱਥ 'ਚ ਕਿਹੜਾ ਰਹਿ ਜਾਣੀ ਹੈ, ਮੂੰਹ 'ਚ ਪਾ ਲਈ ਮੂੰਹ 'ਚ ਵੀ ਨਹੀਂ ਰਹਿਣੀ, ਦੰਦਾਂ ਨੇ ਜਿੱਥੇ ਉੱਥੇ ਵੀ ਨਹੀਂ ਰਹਿਣੀ, ਜਾਣੀ ਕਿੱਥੇ, ਮੈਦੇ 'ਚ ਖੜਨੀ, ਮੈਦੇ 'ਚ ਵੀ ਨਹੀਂ ਜਾ ਕੇ ਉੱਥੇ ਹਜ਼ਮ ਹੋ ਜਾਣੀ ਹੈ, ਉੱਥੋਂ ਰਸ ਗਾਂਹ ਤੁਰ ਜਾਣਾ। ਕੁੱਲ ਮਿਲਾ ਕੇ ਹੱਥ ਨੂੰ ਤਾਕਤ, ਜਵਾੜੇ ਨੂੰ ਤਾਕਤ, ਜੀਭ ਨੂੰ ਤਾਕਤ, ਸਾਰੀ ਤਾਕਤ ਉਸ ਖੁਰਾਕ 'ਚੋਂ ਹੀ ਆਉਣੀ ਹੈ, ਹਿੱਸਾ ਸਾਰਿਆਂ ਨੂੰ ਮਿਲ ਜਾਣਾ ਮਿਹਨਤ ਦਾ। ਜਿੱਥੋਂ ਚੱਲਣੀ ਹੈ ਚੀਜ਼, ਉੱਥੋਂ ਜਾ ਕੇ ਹਿੱਸਾ ਸਰੀਰ ਨੂੰ ਮਿਲਣਾ, ਬਣਨਾ ਐਸਾ ਸਭ ਨੂੰ ਮਿਲ ਜਾਣਾ ਜਿਹਨੇ ਜਿੰਨਾ ਜਿੰਨਾ ਕੰਮ ਕੀਤਾ। ਰਹਿਣੀ ਕਿਸੇ ਕੋਲ ਵੀ ਨਹੀਂ, ਜਾਣੀ ਵੀ ਕਿਸੇ ਕੋਲੋਂ ਨਹੀਂ, ਨਾ ਕਿਸੇ ਕੋਲ ਰਹਿਣੀ ਹੈ ਨਾ ਕਿਸੇ ਕੋਲੋਂ ਜਾਣੀ ਹੈ। ਹੱਥ 'ਚ ਹੱਥ 'ਚ ਨਹੀਂ ਰਹੀ, ਮੂੰਹ ਵਾਲੀ ਮੂੰਹ 'ਚ ਨਹੀਂ ਰਹੀ, ਪੇਟ ਵਾਲੀ ਪੇਟ 'ਚ ਨਹੀਂ ਰਹੀ, ਔਰ ਰਹੀ ਵੀ ਨਹੀਂ, ਗਈ ਵੀ ਨਹੀਂ। ਉਹਦੀ ਸ਼ਕਤੀ ਬਣਨਵੀ ਸਾਰੀ ਮਿਲ ਗਈ ਸਰੀਰ 'ਚ, ਅੱਖਾਂ ਨੂੰ ਵੀ ਮਿਲ ਗਈ, ਅੱਖ ਵੀ ਤਾਂ ਹੀ ਝਮਕਦਾ ਜਦ ਸ਼ਕਤੀ ਨਹੀਂ ਰਹਿੰਦੀ, ਅੱਖ ਵੀ ਨਹੀਂ ਝਮਕ ਹੁੰਦੀ, ਬੁਲਬ ਨਹੀਂ ਹਿਲਦਾ, ਜੀਭ ਨਹੀਂ ਹਿਲਦੀ, ਬੁਲਬ ਨਹੀਂ ਹੁੰਦਾ, ਆਪੇ ਬਿਨਾਂ ਆਪੇ ਦਾਨਾ, ਆਪੇ ਹੀ ਦਾਨਾ ਹੈ, ਆਪੇ ਹੀ ਬਿਨਾਂ ਹੈ। ਦਾਨਾ ਕੌਣ ਹੈ ਜਿਹੜਾ ਸਾਹ ਲੈਂਦਾ, ਬਿਨਾਂ ਕੌਣ ਹੈ ਜਿਹੜਾ ਹੱਥ ਪੈਰ ਹਿਲਾਉਂਦਾ, ਹੱਥ ਪੈਰ ਹਿਲਾਉਂਦਾ, ਕੰਮ ਕਰਦਾ, ਭੱਜਦਾ, ਨੱਠਦਾ, ਇਹ ਬਿਨਾਂ ਖਾਣ ਵਾਲਾ, ਖਾਊਗਾ ਤਾਂ ਹੀ ਚੱਲੂਗਾ, ਜੇ ਹੁਣ ਜੇ ਖਾਊਗਾ ਕੋਈ ਮਸ਼ੀਨਰੀ ਤਾਂ ਹੀ ਚੱਲੂਗੀ, ਖਾਏ ਤਾਂ ਹੀ ਚੱਲਣੀ ਹੈ। ਉਹ ਮਾਇਆ ਦੀ ਖੁਰਾਕ ਇਹਨੂੰ ਖਾਣੀ ਪੈਂਦੀ ਹੈ ਚੱਲਣ ਵਾਸਤੇ, ਹੱਥ ਪੈਰ ਹਿਲਾਉਣ ਵਾਸਤੇ। ਆਪੇ ਬਿਨਾਂ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਜਿਹੜਾ ਦਾਨਾ ਹੈ ਬਿਨਾਂ ਇੱਕੋ ਹੀ ਹੈ, ਵੈਸੇ ਦੋ ਨਹੀਂ ਹਨ, ਪਰ ਗਹਿਰ ਗੰਭੀਰ ਇੱਕ ਨੂੰ ਕਿਹਾ ਸੰਬੋਧਨ, ਇੱਕ ਨੂੰ ਬਿਨਾਂ ਦਾਨਾ ਇੱਥੇ ਹੈ, ਉਹ ਹੁਣ ਦਾਨਾ ਬਿਨਾਂ ਉਹੀ ਇੱਕੋ ਹੀ ਆ, ਆਹ ਜਿਹੜਾ ਦਾਨਾ ਬਿਨਾਂ ਦਿੰਦਾ ਉਹੀ ਹੈ ਅਸਲ 'ਚ। ਉਹਦੀ ਕੋਈ ਕਮਜ਼ੋਰੀ ਪਈ ਹੋਈ ਹੈ, ਉਹਦੇ ਵਿੱਚ ਬਿਮਾਰ ਹੋਏ ਹੋਏ ਕਰਕੇ ਦੋ ਕਰਨੇ ਪਏ ਇੱਥੇ, ਬਿਨਾਂ ਦਾਨਾ ਤਾਂ ਬਣਾਉਣਾ ਪਿਆ ਉਹ। ਉਹ ਕਮਜ਼ੋਰੀ ਕਰਕੇ ਹੀ ਜੋ ਕਮਜ਼ੋਰੀ ਪਈ ਹੈ, ਗਿਆਨ ਦੀ ਘਾਟ ਪਈ ਹੈ, ਉਹ ਦਾਨ ਉਹ ਬਿਨਾਂ ਤਾਂ ਹੈ, ਉਹ ਕਮਜ਼ੋਰੀ ਦੀ ਗੱਲ ਹੈ, ਦੁਨਿਆਵੀ ਖੁਰਾਕ ਦੀ ਗੱਲ ਨਹੀਂ ਹੈ, ਦੁਨਿਆਵੀ ਖੁਰਾਕ ਦੀ ਗੱਲ ਨਹੀਂ ਹੈ। ਜੋ ਗਿਆਨ ਦੀ ਕਮਜ਼ੋਰੀ ਹੈ, ਚਿੱਤ ਸਤਿਗੁਰ ਤੋਂ ਉਹ ਕਮਜ਼ੋਰੀ ਪੂਰੀ ਹੋਣੀ ਹੈ, ਕਿ ਨਾਮ ਸਤਿਗੁਰ 'ਤੇ ਪਾਇਆ ਜਾਣਾ, ਨਾਮ ਸਤਿਗੁਰ ਤੋਂ ਪਾਇਆ ਜਾਣਾ, ਅਤੇ ਉਹਦੀ ਤਾਕਤਮੰਦ ਬੁੱਧੀ ਨੂੰ ਮਿਲਣੀ ਹੈ, ਤਾਕਤਮੰਦ ਬੁੱਧੀ ਨੂੰ ਮਿਲਣੀ ਹੈ। ਜਿਵੇਂ ਸਰੀਰ ਦੀ ਖੁਰਾਕ ਦੀ ਤਾਕਤ ਮਿਲਣੀ ਹੈ, ਸਾਰੇ ਸਰੀਰ ਨੂੰ ਮਿਲਣੀ, ਤਾਕਤ ਮਨ ਬੁੱਧੀ ਨੂੰ ਵੀ ਮਿਲਣੀ ਹੈ। ਮੂਲ ਦੀ ਤਾਕਤ ਜਿਹੜੀ ਹੁੰਦੀ ਹੈ ਸਾਰੇ ਸਰੀਰ 'ਚ ਜਾਂਦੀ ਹੁੰਦੀ ਹੈ, ਇੱਕੋ ਸਰੀਰ ਹੈ, ਕਿਹੜਾ ਅੱਡ ਨੇ। ਆਪੇ ਬਿਨਾਂ ਆਪੇ ਦਾਨਾ, ਗਹਿਰ ਗੰਭੀਰ, ਗਹਿਰ ਗੰਭੀਰ, ਇੱਕ ਗੰਭੀਰ ਹੁੰਦਾ, ਗਹਿਰ ਗੰਭੀਰ ਹੁੰਦਾ। ਗੰਭੀਰ ਕੀ ਹੈ? ਜੋ ਘਬਰਾਉਂਦਾ ਨਹੀਂ ਕਦੇ, ਜੋ ਡੋਲਦਾ ਨਹੀਂ ਕਦੇ, ਜੋ ਚਿੰਤਾ ਨਹੀਂ ਕਰਦਾ ਕਦੇ ਕਿਸੇ ਚੀਜ਼ ਦੀ, ਜਿਹਨੂੰ ਚਿੰਤਾ ਹੈ ਹੀ ਨਹੀਂ, ਉਹ ਗੰਭੀਰ ਹੈ। ਜਿਹੜਾ ਕਾਲਾ ਨਹੀਂ ਪੈਂਦਾ, ਜਿਹਨੂੰ ਹੰਕਾਰ ਨਹੀਂ ਹੁੰਦਾ, ਗੈਰ ਗੰਭੀਰ ਗਹੀਰ ਸੁਜਾਨਾ, ਗਹੀਰ ਬਹੁਤ ਗਹਿਰੀ ਸੋਚ ਹੈ ਉਹਦੀ, ਗਹਿਰਾਈ ਤੱਕ ਹਰੇਕ ਗੱਲ ਨੂੰ ਸਮਝ ਲੈਂਦਾ ਹੈ। ਸੁਜਾਨਾ ਸਾਰੀ ਜਾਣਕਾਰੀ ਹੈ, ਸ੍ਰਿਸ਼ਟੀ ਕਿਵੇਂ ਪੈਦਾ ਹੋਈ ਹੈ, ਕੀ ਹੋ ਰਿਹਾ, ਉਹ ਕੌਣ ਹੈ, ਉਹ ਇੱਕ ਹੈ। ਗੱਲ ਪ੍ਰਭ ਦੀ ਚੱਲ ਰਹੀ ਹੈ, ਤ੍ਰਿਗੁਣ ਅਤੇ ਪ੍ਰਭ ਭਿੰਨ ਦੀ ਗੱਲ ਚੱਲ ਰਹੀ ਹੈ। ਜਿਹੜਾ ਤ੍ਰਿਗੁਣ ਅਤੇ ਪ੍ਰਭ ਭਿੰਨ ਹੈ, ਉਹ ਗਹਿਰ ਗੰਭੀਰ ਗਹੀਰ ਸੁਜਾਨਾ। ਇਹਨਾਂ 'ਚੋਂ ਗਹਿਰ ਗੰਭੀਰ ਗਹੀਰ ਸੁਜਾਨਾ ਕੋਈ ਵੀ ਨਹੀਂ, ਨਾ ਰਾਮਚੰਦਰ ਹੈ, ਨਾ ਕ੍ਰਿਸ਼ਨ ਹੈ, ਨਾ ਵਿਸ਼ਨੂੰ ਹੈ, ਨਾ ਬ੍ਰਹਮਾ ਹੈ, ਨਾ ਸ਼ਿਵ ਹੈ, ਕੋਈ ਵੀ ਨਹੀਂ ਗਹਿਰ ਗੰਭੀਰ ਗਹੀਰ ਸੁਜਾਨਾ। ਇਹਨਾਂ ਦੇ ਗ੍ਰੰਥ ਪੜ੍ਹ ਕੇ ਦੇਖ ਲਓ, ਇਹ ਸ਼ਰਤ 'ਤੇ ਕੋਈ ਵੀ ਖਰਾ ਨਹੀਂ ਉਤਰਦਾ। ਗਹਿਰ ਗੰਭੀਰ ਗਹੀਰ ਸੁਜਾਨਾ ਵਾਲੀ ਸ਼ਰਤ 'ਤੇ ਕੋਈ ਵੀ ਖਰਾ ਨਹੀਂ ਉਤਰਦਾ।
ਹਾਂ,
ਜ਼ਿਆਦਾ ਸਭ ਤੋਂ ਜ਼ਿਆਦਾ ਕ੍ਰਿਸ਼ਨ ਨੂੰ ਇਹ ਮੰਨਦੇ ਨੇ, ਉਹਨੇ ਗੀਤਾ ਲਿਖੀ ਹੈ। ਵਿਸ਼ਨੂੰ ਨੇ ਕੋਈ ਗ੍ਰੰਥ ਨਹੀਂ ਲਿਖਿਆ, ਸ਼ਿਵਜੀ ਨੇ ਕੋਈ ਗ੍ਰੰਥ ਨਹੀਂ ਲਿਖਿਆ, ਰਾਮਚੰਦਰ ਨੇ ਕੋਈ ਗ੍ਰੰਥ ਨਹੀਂ ਲਿਖਿਆ, ਲੋਕਾਂ ਨੇ ਉਹਨਾਂ ਦੀ ਵਡਿਆਈ ਉਸਤਤੀ ਕੀਤੀ ਹੋਊ। ਕ੍ਰਿਸ਼ਨ ਨੇ ਗੀਤਾ ਲਿਖੀ ਕਹਿੰਦੇ ਨੇ, ਚਲੋ ਮੰਨ ਲੈਂਦੇ ਲਿਖੀ ਹੈ। ਰਿਸ਼ੀ ਮੁਨੀਆਂ ਤੋਂ ਉੱਪਰ ਦੀ ਗੱਲ ਲਿਖੀ ਹੈ ਉਹਨੇ, ਇਹ ਗੀਤਾ ਨੂੰ ਸਭ ਤੋਂ ਉੱਚੀ ਮੰਨਦੇ ਨੇ। ਠੀਕ ਹੈ, ਪਰ ਜਦੋਂ ਕ੍ਰਿਸ਼ਨ ਜਾਂਦਾ ਹੈ, ਜਾਣਾ ਪੈਂਦਾ ਸੱਚਖੰਡ ਉਹਨੂੰ ਕਿਸੇ ਮਸਲੇ 'ਚ, ਜਿਵੇਂ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ, ਤਾਂ ਉਹਨੂੰ ਪੁੱਛਿਆ, ਕਹਿੰਦਾ ਕੌਣ ਬਾਹਰ ਜਿਵੇਂ ਦਰਵਾਜ਼ੇ 'ਤੇ, ਕਹਿੰਦਾ ਕ੍ਰਿਸ਼ਨ, ਕਹਿੰਦਾ ਕੌਣ ਕ੍ਰਿਸ਼ਨ, ਕੌਣ ਕ੍ਰਿਸ਼ਨ, ਕਿਹੜਾ ਕ੍ਰਿਸ਼ਨ ਹੈ ਤੂੰ, ਇੱਥੇ ਨਹੀਂ ਪਤਾ, ਇੱਥੇ ਤੇਰੇ ਵਰਗੇ ਕਰੋੜਾਂ ਹੀ ਕ੍ਰਿਸ਼ਨ ਨੇ, ਕੌਣ ਕ੍ਰਿਸ਼ਨ? ਉਹ ਕਹਿੰਦਾ ਮ੍ਰਿਤ ਲੋਕ ਭਾਰਤ ਖੰਡ ਯਾਦਵ ਬੰਸ਼ੀ ਕ੍ਰਿਸ਼ਨ। ਕਹਿੰਦੇ ਫਿਰ ਐਂ ਬੋਲ, ਐਡਰੈਸ ਦੇਣਾ ਪਿਆ ਕ੍ਰਿਸ਼ਨ ਨੂੰ, ਇਹ ਇਹਨਾਂ ਦਾ ਲਿਖਿਆ ਹੋਇਆ। ਦਸਮ ਪਾਤਸ਼ਾਹ ਲਿਖਦਾ, ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਉਹ ਸੱਚਖੰਡ ਦੀ ਇਹਨਾਂ ਦੀ ਆਪਣੀ ਮੰਨੀ ਹੋਈ ਗੱਲ, ਇਹਨਾਂ ਦੀ ਆਪਣੀ ਮੰਨੀ ਗੱਲ, ਬੋਲਣ ਕਿਵੇਂ ਨਹੀਂ? ਕਹਿੰਦੇ ਦੱਸੋ ਤੁਹਾਡੇ ਕੋਲ ਕੀ ਸਬੂਤ ਹੈ? ਕਹਿੰਦੇ ਆਹ ਸਬੂਤ ਹੈ ਤੁਹਾਡਾ ਹੀ ਹੈ, ਗ੍ਰੰਥ ਬੋਲਦਾ, ਸਾਡੇ ਕੋਲ ਸਬੂਤ ਹੈ। ਜਾਂ ਕਹਿੰਦੇ ਭਾਰਤ ਖੰਡ, ਮ੍ਰਿਤ ਲੋਕ, ਅਮ੍ਰਿਤ ਲੋਕ ਹੈ ਭਾਰਤ ਖੰਡ, ਯਾਦਵ ਵੰਸ਼ੀ ਕ੍ਰਿਸ਼ਨ। ਉਹ ਕਹਿੰਦੇ ਵੀ ਐਂ ਬੋਲੋ, ਐਡਰੈਸ ਦੋ, ਇੱਥੇ ਕੀ ਪਤਾ, ਇੱਥੇ ਬਥੇਰੇ ਕ੍ਰਿਸ਼ਨ ਨੇ ਸਾਡੇ ਕੋਲ। ਇਹ ਤਾਂ ਹੁਣ ਰਾਮ ਕਿੰਨੇ ਕਹਿੰਦੇ ਗਲੀ ਗਲੀ 'ਚ ਰਾਮ ਨੇ, ਚਾਰ ਚਾਰ ਰਾਮ ਹੋਣੇ ਗਲੀ 'ਚ, ਕਿਹੜਾ ਰਾਮ, ਕੀ ਪਤਾ ਹੁਣ ਰਾਮ ਕੌਣ ਹੈ? ਤੂੰ ਬਾਬੇ ਦਾਦੇ ਦਾ ਨਾਂ ਦੱਸ, ਫਿਰ ਪਤਾ ਲੱਗੂ। ਕੋਈ ਮਹੱਲਾ ਦੱਸ, ਮਕਾਨ ਨੰਬਰ ਦੱਸ, ਫਿਰ ਪਤਾ ਲੱਗੂਗਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਪਾਰ ਬ੍ਰਹਮ ਹੈ ਜਿਹੜਾ, ਪਰਮ ਈਸ਼ਵਰ ਹੈ, ਇੱਕ ਈਸ਼ਵਰ ਹੁੰਦਾ, ਇੱਕ ਪਰਮੇਸ਼ਰ ਹੁੰਦਾ, ਪਰਮੇਸ਼ਵਰ ਹੈ ਉਹਨੂੰ ਪਾਰ ਬ੍ਰਹਮ ਕਹਿ ਲਓ, ਪਰਮੇਸ਼ਵਰ ਕਹਿ ਲਓ, ਗੋਬਿੰਦ ਕਹਿ ਲਓ, ਸਾਡਾ ਉਹ ਗੋਬਿੰਦ ਵੀ ਉਹੀ ਹੈ, ਇਹਨਾਂ ਦਾ ਗੋਬਿੰਦ ਕ੍ਰਿਸ਼ਨ ਹੈ ਹੋਊਗਾ। ਪਰਮੇਸ਼ਰ ਨਹੀਂ ਕਹਿੰਦੇ ਕ੍ਰਿਸ਼ਨ ਨੂੰ, ਇਹ ਕ੍ਰਿਸ਼ਨ ਨੂੰ ਪਰਮੇਸ਼ਰ ਨਹੀਂ ਕਹਿੰਦੇ, ਪਾਰ ਬ੍ਰਹਮ ਨਹੀਂ ਕਹਿੰਦੇ ਕ੍ਰਿਸ਼ਨ ਨੂੰ। ਇਹ ਦੋ ਇਹਨਾਂ ਨੇ ਦੋ ਜਿਹੜੇ ਲਫ਼ਜ਼ ਨੇ ਰੱਖਵੇਂ ਰੱਖੇ ਹੋਏ ਨੇ, ਇਹ ਨਹੀਂ ਕਹਿੰਦੇ। ਕਿਉਂਕਿ ਗ੍ਰੰਥਾਂ ਦੇ ਵਿੱਚ ਇਹਦੀ ਵਿਆਖਿਆ ਹੋਰ ਹੈ, ਫਿਰ ਉਹ ਬਣਦੀ ਨਹੀਂ ਸੀ, ਜਿੰਨੀ ਇਸ਼ਾਰਤ ਇਹਨਾਂ ਦੇ ਹੁੰਦੀ ਸੀ ਉਨੀ ਕਰ ਲਈ। ਹਾਂ, ਈਸ਼ਵਰ ਕਹਿੰਦੇ ਨੇ ਉਹ ਗਾਵਣ ਦੁੱਧ ਨੂੰ, ਈਸ਼ਰ ਬ੍ਰਹਮਾ ਦੇਵੀ ਈਸ਼ਰ ਤਾਂ ਸਾਰੇ ਹੀ ਨੇ, ਈਸ਼ਰ ਕਹਿੰਦੇ ਨੇ ਵਿਸ਼ਨੂੰ ਨੂੰ, ਕੋਈ ਸ਼ਿਵਜੀ ਨੂੰ ਕਹਿੰਦਾ, ਬ੍ਰਹਮਾ ਵਿਸ਼ਨੂੰ ਸਿਰੇ ਤਾਂ ਅਗਣਤ, ਉਹ ਤਾਂ ਅਣਗਿਣਤੇ ਨੇ ਫਿਰ ਸਾਰੇ, ਤੈਨੂੰ ਕੋ ਮੋਹ ਦੀਆ ਮਨ ਮਦਕਾ। ਹਾਂਜੀ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਜੇ ਕਿਰਪਾ ਨਿਧਾਨ ਹੋ ਜਾਏ ਜੀ, ਜੇ ਕਿਰਪਾ ਕਰੇ ਸਾਰਿਆਂ 'ਤੇ, ਕਿਰਪਾ ਕਰਨ ਵਾਲਾ ਹੈ ਜੇ, ਜਿਹੜਾ ਕਿ ਕਿਰਪਾ ਕਰਨ ਵਾਲਾ ਹੈ ਪਰਮੇਸ਼ਰ ਹੈ, ਜੋ ਸਾਰਿਆਂ 'ਤੇ ਕਿਰਪਾਲੂ ਹੈ, ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦਾ, ਦਿਆਲ ਹੈ, ਦਿਆ ਹੀ ਕਰਦਾ, ਬਖਸ਼ੰਦ ਬਖਸ਼ਿਸ਼ ਬਖਸ਼ਦਾ ਹੀ ਉਹ, ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਉਹ ਗਿਫਟਾਂ ਹੀ ਗਿਫਟਾਂ ਦਿੰਦਾ ਹੈ, ਉਹ ਸਾਨੂੰ ਕੰਮ ਸਾਡੇ ਕਾਜ ਸਵਾਰਦਾ ਹੀ ਹੈ, ਵਿਗਾੜਦਾ ਨਹੀਂ ਕੋਈ ਹੈ, ਬਖਸ਼ੰਦ ਹੈ। ਜਿਹੜੀ ਚੀਜ਼ ਜਿਵੇਂ ਮਰੀਜ਼ ਨੂੰ ਚਾਹੀਦੀ ਹੈ, ਉਹ ਮਰੀਜ਼ ਨੂੰ ਉਹਦੇ ਜਿਹੜੀ ਕੋਈ ਵੀ ਚੀਜ਼ ਮੁੱਲ ਨਹੀਂ ਮਿਲਦੀ ਮਰੀਜ਼ ਨੂੰ, ਸਾਰੀਆਂ ਇੱਥੇ ਫ੍ਰੀ ਨੇ, ਕਿਰਪਾ ਨਿਧਾਨ ਦਿਆਲ ਬਖਸ਼ੰਦ।
ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੇ ਮਨ ਇਹ ਅਨਰੋ,
ਸਾਧ ਤੇਰੇ ਕੀ ਚਰਨੀ ਪਾਉ, ਮੈਂ ਤੇਰਾ ਜਿਹੜਾ ਸਾਧ ਹੈ ਨਾ, ਤੇਰਾ ਸਾਧ ਹੈ ਜਿਹੜਾ, ਤੇਰੀ ਸਾਧਨਾ ਕਰ ਲਈ ਜਿਹਨੇ, ਤੇਰੇ ਵਰਗਾ ਹੋ ਗਿਆ, ਜਿਹੜੇ ਸਾਧ ਤੇਰਾ ਹੁੰਦਾ, ਜਿਹੜਾ ਤੇਰੇ ਵਰਗਾ, ਜਿਹਦਾ ਮਨ ਤੇਰੇ ਵਰਗਾ ਹੋ ਗਿਆ ਸਾਧ ਕੇ, ਤੇਰੇ ਕੀ ਚਰਨੀ ਪਾਉ, ਉਹਦੇ ਚਰਨੀ ਪਾਉ ਦਾ ਮਤਲਬ ਹੈ ਉਹਦੇ ਪਿੱਛੇ ਲੱਗੂ, ਉਹਦਾ ਅਨੁਸਰਣ ਕਰਾਂ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਦੇ ਮਨ ਦੇ ਵਿੱਚ ਇੱਛਾ, ਇੱਛਾ ਇਹ ਹੈ, ਅਨੁਰਾਉ ਇਹ ਹੈ, ਇੱਛਾ ਇਹ ਹੈ ਇਹ ਮਨ ਦੇ ਵਿੱਚ ਇੱਕ ਬਹਾਉ ਹੈ ਮੇਰਾ, ਬਹਾਉ ਇੱਛਾ ਮੇਰਾ, ਇਹ ਇੱਛਾ ਹੈ ਜਿਹਨੂੰ ਮੇਰਾ ਮਨ ਦੀ ਇੱਛਾ, ਜਿਵੇਂ ਪਹਾੜ ਤੋਂ ਪਾਣੀ ਜਾਂਦਾ ਹੈ ਜੇ ਜਗ੍ਹਾ ਮਿਲੂ ਤਾਂ, ਇਹ ਇੱਛਾ ਹੈ ਮੇਰੀ ਕਿ ਇੱਧਰ ਨੂੰ ਮੈਂ ਜਾਣਾ, ਸਾਹ ਜਨ ਜਿੱਧਰ ਨੂੰ ਜਾ ਰਿਹਾ ਇਹ ਰਸਤੇ ਜਾਣਾ। ਨਾਨਕ ਕੇ ਮਨ ਇਹ ਅਨੁਰੋਧ,
ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਰ।
ਕਹਿੰਦੇ ਨਾਨਕ ਕੇ ਮਨ ਤਾਂ ਇਹ ਅਨੁਰਾਹ ਹੈ, ਹੁਣ ਜੇ ਭਲਾ ਉਹ ਸੁਣ ਕੇ ਚੁੱਪ ਕਰ ਜਾਵੇ। ਉਹ ਕਹਿੰਦੇ ਮਨਸਾ ਪੂਰਨ ਕਹਿੰਦੇ ਨੇ ਤੈਨੂੰ ਮੇਰੀ ਇੱਛਾ ਪੂਰੀ ਕਰ। ਹੁਣ ਮੈਂ ਚੁੱਪੇ ਨੇ ਗੋਲ ਮੋਲੀ ਗੋਲ ਗੁੰਡੀ ਉਹਨਾਂ ਮਾਰ ਲਵੇ ਸੁਣ ਕੇ, ਬਾਦਲ ਮਾ ਉਹਨਾਂ ਜਵਾਹਾਂ ਕਰੇ ਨਾ ਨਾ ਕਰੇ ਚੁੱਪੇ ਕਰ ਜਾਵੇ। ਜਿੰਨਾ ਚਿਰ ਬੋਲਦਾ ਨਹੀਂ ਛੱਡਦਾ ਨਹੀਂ ਖੜਾ ਇਹ ਵੀ, ਤਾਂ ਹੀ ਆਹ ਬੁਲਾਵੇ ਉਹਨੂੰ, ਜਾਂ ਤਾਂ ਹਾਂ ਕਰੇ ਜਾਂ ਨਾ ਕਰੇ। ਮਨਸਾ ਪੂਰਨ ਸਰਨਾ ਯੋਗ, ਸਰਨ ਦੇਣ ਦੇ ਯੋਗ ਹੈ ਤੂੰ, ਮਨ ਦੀ ਇੱਛਾ ਪੂਰੀ ਕਰਨ ਦੇ ਯੋਗ ਹੈ। ਹਾਂ ਕਰ ਜਾਂ ਨਾ ਕਰ, ਬੋਲ ਵੀ ਕੁਛ, ਦੇਣਾ ਨਾ ਦੇਣਾ। ਪਹਿਲਾਂ ਕਹਿੰਦੇ ਨੇ ਤੂੰ ਸਾਰਿਆਂ ਨੂੰ ਦਸ ਦਿਆਲ ਪੁਰਖ ਬਖਸ਼ਾਂਦਾ, ਏਡੇ ਏਡੇ ਨੌ ਰਖਾ ਲੇ, ਕਿਰਪਾ ਨਿਧਾਨ ਹੈ। ਹੁਣ ਆ ਦੇ ਨਾਨਕ ਕੇ ਮਨ ਇਹ ਲਓ ਕਰ ਪੂਰਾ। ਉਹ ਉੱਤੋਂ ਵਕਾਲਤ ਕਰਕੇ ਲਿਆਂਦੀ ਹੈ ਫਸਾਇਆ, ਪਹਿਲਾਂ ਤਾਂ ਵਡਿਆਈ ਕਰਤੀ ਬੜਬੜੀਆਂ ਬੜੀਆਂ ਨਾਲ ਲਵਾ ਲਈਆਂ। ਉਹ ਕਹਿੰਦਾ ਮੇਰੀ ਆਹ ਮੇਰੀ ਵੀ ਪੂਰੀ ਕਰਦੇ, ਦਰਖਾਸਤ ਦਿੱਤੀ ਆਪਣੀ ਵਿੱਚ ਵਿੱਚ ਆਪਣੀ ਦਰਖਾਸਤ ਫਸਾਤੀ। ਉਹ ਪਿੱਛੋਂ ਪਤਾ ਲੱਗਿਆ ਵੀ ਉਹ ਇਹਦਾ ਠੱਗੀ ਮਾਰ ਗਿਆ ਬਈ। ਹੁਣ ਦੱਸ ਕਿਵੇਂ ਕਹਾਂ, ਜਾਂ ਤਾਂ ਮੈਂ ਕਹਾਂ ਵੀ ਮੈਂ ਦਿਆਲ ਦੁਲ ਪਸੰਦ ਨਹੀਂ ਹੈਗਾ ਭਾਈ, ਲੈ ਜਾਓ ਚੱਕ ਕੇ ਆਪਣੀ ਦਰਖਾਸਤ, ਇਹਦਾ ਮੈਨੂੰ ਝੂਠ ਬੋਲਦੇ ਹੋ ਤੁਸੀਂ, ਮੇਰੇ ਨਾਲ ਕਾਹਤੇ ਲਾਤੇ ਇਹੋ ਜਿਹੇ ਲਫ਼ਜ਼। ਉਦੋਂ ਚੁੱਪ ਕਰਕੇ ਸੁਣੀ ਗਿਆ, ਮਰਾਸੀ ਮਾਂ ਯਾਦ ਕੀਤੀ, ਵਡਿਆਈ ਜਾਂ ਤਾਂ ਸੁਣ ਲਈ, ਹੁਣ ਕੀ ਕਰੇ। ਹਾਂ, ਮਨਸਾ ਪੂਰਨ ਸਰਨਾ ਯੋਗ ਹੈ ਤੂੰ, ਮਰਾਸੀ ਵਾਲੀ ਵਡਿਆਈ ਹੈ, ਇਹ ਢਾਡੀ ਹੈ, ਢਾਡੀ ਹੈ, ਢਾਡੀ ਹੁਣ ਢਾਡੀ ਕਾ ਨੀ ਜਾਤ ਹੋਰ ਉੱਤਮ, ਢਾਡੀ ਹੈ ਫਸਾ ਲਿਆ। ਮਨਸਾ ਪੂਰਨ ਸਰਨਾ ਯੋਗ,
ਜੋ ਕਰ ਪਾਇਆ ਸੋਈ ਹੋਗ,
ਜੋ ਕਰ ਪਾਇਆ ਸੋਈ ਹੋਗ। ਤੈ ਜਿੱਧਰ ਨੂੰ ਹੱਥ ਉਂਗਲ ਕਰਤੀ ਉਹੀ ਹੋ ਜਾਣਾ, ਜਿੱਧਰ ਤੈ ਉਂਗਲ ਕਰਤੀ ਵੀ ਐਂ ਕਰ ਦੋ ਉੱਧਰ ਹੋ ਜਾਣਾ, ਤੇਰੇ ਹੱਥ ਦੇ ਇਸ਼ਾਰੇ ਨਾਲੇ ਹੋ ਜਾਣਾ। ਜੋ ਤੈ ਇਸ਼ਾਰਾ ਕਰਤਾ ਨਾ ਹੱਥ ਦਾ ਉਹੀ ਹੋ ਜਾਣਾ, ਤੈਨੂੰ ਬੋਲਣ ਦੀ ਲੋੜ ਨਹੀਂ, ਤੈ ਤਾਂ ਇਸ਼ਾਰਾ ਹੀ ਕਰਨਾ ਹੈ। ਕਹਿੰਦਾ ਮੇਰੇ ਵੱਲ ਨੂੰ ਕਰਦਾ ਵੀ ਜਾਓ ਵੀ ਲੈ ਜਾਓ ਇਹਨੂੰ ਕਰ ਦੋ ਜੋ ਕਹਿੰਦਾ ਇਹਦਾ ਕੰਮ। ਹਾਂ, ਹਰਨ ਭਰਨ ਜਾ ਕੇ ਨੇਤਰ ਬੋਲ, ਹਰਨ ਭਰਨ ਸਾਰੀ ਸ੍ਰਿਸ਼ਟੀ ਨੂੰ ਇੱਕ ਅੱਖ ਦੇ ਝਮਕੇ ਨਾਲ ਖਤਮ ਕਰ ਸਕਦਾ, ਪੈਦਾ ਕਰ ਸਕਦਾ, ਇਹ ਤੇ ਦੇਰ ਕਾਹਦੀ ਹੈ। ਐ ਨਹੀਂ ਹੈਗਾ ਵੀ ਚਲੋ ਐਤਕੀ ਤਾਂ ਬਜਟ ਠੀਕ ਨਹੀਂ ਹੈਗਾ, ਵਾਹਨ ਦੇ ਬਜਟ 'ਚ ਕਰ ਦਾਂਗੇ ਥੋੜ੍ਹੀ ਸੜਕ, ਇਹ ਨਹੀਂ ਹੋ ਸਕਦਾ। ਹੁਣੇ ਕਰ, ਹੁਣੇ ਹੁਣੇ ਹੋਣੀ ਚਾਹੀਦੀ ਹੈ ਹਰਨ ਭਰਨ ਜਾ ਕੇ ਨੇਤਰ ਫੋੜ, ਚਟਪਟ ਜਦ ਤਰੀਕ ਤਾਂ ਤਾਂ ਬਾਬੇ ਜੇ ਕੁਛ ਹੋਵੇ ਨਹੀਂ, ਕਰਤਾ ਤੇਰੇ ਸਭ ਕੁਛ ਹੈ, ਕਰਤਾ ਤੇਰੇ ਸਭ ਕੁਛ ਹੈ, ਜੇ ਸਭ ਕੁਛ ਹੈ ਫਿਰ ਦੇ ਦੇ, ਫਿਰ ਤਰੀਕਾ ਦੀ ਹੈ। ਇਹ ਮੇਰੇ ਚ ਨੁਕਸ ਦੱਸ ਕੀ ਹੈ, ਇਹ ਮੇਰੀ ਕਮੀ ਦੱਸ। ਇਹ ਮੰਤਰ ਤਾਂ ਹੋਰ ਕੋਈ ਜਾਣਦਾ ਨਹੀਂ, ਫਿਰ ਹਰਨ ਭਰਨ ਦਾ ਮੰਤਰ ਨਹੀਂ ਕੋਈ ਜਾਣਦਾ ਤੇਤੇ ਬਿਨਾਂ। ਇਹ ਹੁਕਮ ਤੇਰੇ ਕੋਲ ਹੀ ਹੈ, ਬੀਜ ਮੰਤਰ ਹੈ ਇਹ, ਹਰਨ ਭਰਨ ਕਾ ਮੰਤਰ ਬੀਜ ਮੰਤਰ ਹੈ, ਸਾਰੇ ਮੰਤਰਾਂ ਦਾ ਬੀਜ ਇਹੀ ਹੈ, ਗੁਰਬਾਣੀ ਜਿਹੜੀ ਹੈ ਮੰਤਰ ਹੈ, ਇਹਦਾ ਬੀਜ ਕੀ ਹੈ, ਬੀਜ ਹੁਕਮ ਹੈ, ਇਹਦਾ ਬੀਜ ਮੰਤਰ ਹੁਕਮ ਨੂੰ ਕਹਿੰਦੇ ਨੇ, ਹੁਕਮ ਹੈ ਬੀਜ ਮੰਤਰ ਹੈ, ਜੋ ਉਹਦੀ ਇੱਛਾ ਉਹੀ ਬੀਜ ਮੰਤਰ ਹੈ। ਆਨੰਦ ਰੂਪ ਮੰਗਲ ਸਦ ਜਾ ਕੇ ਤੇਰੇ ਘਰ ਦੇ ਵਿੱਚ ਤਾਂ ਸਦਾ ਹੀ ਆਨੰਦ ਰਹਿੰਦਾ, ਮੰਗਲ ਰਹਿੰਦਾ, ਤੇ ਸਾਡੇ ਥੋੜ੍ਹਾ ਜਿਹਾ ਮੰਗਲ ਹੈ ਵੀ ਕਰਦਾ ਠੀਕ।
ਸਰਬ ਥੋਕ ਸੁਣੀਏ ਘਰ ਤੱਕ,
ਨਾਲੇ ਕਹਿੰਦੇ ਸਾਰਾ ਕੁਛ ਤੇਰੇ ਘਰ ਹੈ, ਕਰਤਾ ਤੇਰੇ ਸਭ ਕੁਛ ਹੈ, ਕੋਈ ਘਾਟਾ ਨਹੀਂ।
ਸਰਬ ਥੋਕ ਸੁਣੀਏ ਕਰਤਾ
ਕੇ, ਇਹ ਅਸੀਂ ਸੁਣਦੇ ਹਾਂ ਵੀ ਸਾਰਾ ਕੁਛ ਤੇਰੇ ਘਰ ਹੈ।
ਰਾਜ ਮਹਿਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ।
ਰਾਜਾ ਦੇ ਵਿੱਚ ਤੂੰ ਰਾਜਾ, ਸਭ ਤੋਂ ਵੱਡਾ ਵਿਸ਼ਨੂੰ ਵੀ ਵਿਸ਼ਨੂੰ ਕਹਿੰਦਾ ਮੈਂ ਉਹਦਾ ਅਵਤਾਰ ਹਾਂ, ਜੋਗੀ ਸ਼ਿਵਜੀ ਕਹਿੰਦਾ ਮੈਂ ਉਹਦਾ ਅਵਤਾਰ ਹਾਂ। ਸ਼ਿਵਜੀ ਵੀ ਗਾਹ ਤੈਨੂੰ ਮੰਨਦਾ ਆਪਣਾ ਸੁਪਰੀਮ, ਵਿਸ਼ਨੂੰ ਵੀ ਤੈਨੂੰ ਮੰਨਦਾ ਰਾਜਾ ਦਾ ਰਾਜਾ, ਤੂੰ ਜੋਗੀਆਂ ਦਾ ਜੋਗੀ ਹੈ। ਉਹ ਵੀ ਥੱਲੇ ਕਰ ਲੈ, ਤਪਿਆਂ ਚ ਤਪੀਸਰ ਸਾਰਿਆਂ ਨੇ ਬਣਾ, ਤਪੀਸਰ ਵੀ ਤੈਨੂੰ ਇੱਥੇ ਹੁੰਦੇ ਨੇ, ਉੱਥੇ ਪਹੁੰਚ ਲੈ। ਉਹ ਤਪੀਸਰ ਤੂੰ ਫਿਰ ਬੜਾ ਹੀ ਹੈ ਨਾ ਸਾਰਿਆਂ ਨੂੰ, ਗ੍ਰਿਸਤ ਵਾਲੇ ਭੋਗੀ ਮੰਨਦੇ ਨੇ ਵੀ ਉਹ ਤਾਂ ਤੇਰੇ ਤੋਂ ਹੀ ਮੰਗਦੇ ਨੇ ਸਭ ਕੁਛ, ਇਹ ਸਾਰਾ ਤੇਰੇ ਘਰ ਸਭ ਕੁਛ ਹੈ, ਇਹ ਚੀਜ਼ਾਂ ਨੇ ਤੇਰੇ ਘਰ, ਰਾਜ ਸਭ ਤੋਂ ਵੱਡਾ ਤੇਰਾ ਅਵਨਾਸ਼ੀ ਰਾਜ, ਯੋਗ ਸਭ ਤੋਂ ਵੱਡਾ ਤੇਰਾ, ਸਭ ਤੋਂ ਵੱਡਾ ਤਪ ਤੇਰਾ, ਭੁੱਖ ਕੋਈ ਨਹੀਂ, ਭੋਗੀ ਸਾਰਾ ਗ੍ਰਿਸਤ ਤੇਰੀ ਹੋਈ ਆ ਹਾਲਾਤ, ਹੋਰ ਕਿਹਦੀ ਹੈ, ਜੀ ਜੰਤ ਕੇ ਠਾਕਰਾ, ਇਹ ਕਿਹਦੀ ਹੈ ਜਨਤਾ, ਇੰਨੀ ਤੇਰਾ ਹੀ ਆ ਗ੍ਰਿਸਤ, ਹਾਲਾਤ ਤੇਰੀ ਹੋਈ ਹੈ, ਏਡੀ ਬੜੀ ਦੱਸ ਕਿਹਦੀ ਹਾਲਾਤ ਹੈ, ਇੰਨਾ ਟੱਬਰ ਕਿਹਦਾ, ਨਾ ਕ੍ਰਿਸ਼ਤੀ ਹੈ ਤੇਰੇ ਵਰਗਾ ਕੋਈ, ਨਾ ਰਾਜਾ ਤੇਰੇ ਵਰਗਾ ਕੋਈ, ਨਾ ਯੋਗੀ ਹੈ ਤੇਰੇ ਵਰਗਾ ਕੋਈ, ਨਾ ਤਪੀਸਰ ਹੈ ਤੇਰੇ ਵਰਗਾ ਕੋਈ, ਤਿਆਏ ਤਿਆਏ
ਸੁਖ ਪਾਇਆ,
ਸੰਤਾਂ ਨੇ ਨੀ ਪਾਇਆ, ਸਾਧਾਂ ਨੇ ਨੀ ਪਾਇਆ, ਭਗਤਾਂ ਨੇ ਸੁਖ ਪਾਇਆ, ਤਿਆ ਕੇ ਤੇਰੇ ਨਾਲ ਸਾਧ ਸੰਤ ਕਿੱਥੇ ਗਏ, ਕਿੱਥੇ ਗਏ ਬ੍ਰਹਮ ਗਿਆਨੀ ਮਹਾਂਪੁਰਸ਼ ਕਿੱਥੇ ਗਏ, ਕਿਤੇ ਵੀ ਨਹੀਂ, ਜਗ੍ਹਾ ਹੀ ਨਹੀਂ ਕਿਤੇ ਹੈ, ਕਿਤੇ ਕੋਈ ਜਗ੍ਹਾ ਨਹੀਂ ਹੈ ਇਹਨਾਂ ਵਾਸਤੇ, ਭਗਤਾਂ ਸੁਖ ਪਾਇਆ, ਨਾ ਸਾਧ ਦੇ ਸਿਰੇ ਲਿਖ ਸੱਲੇ ਖੇਡ ਬਾਣੀ ਆ, ਨਾ ਸੰਤ ਦੇ ਸੱਲੇ ਖੇਡ ਬਾਣੀ ਆ, ਨਾ ਕਿਸੇ ਸਾਧ ਨੂੰ ਗਿਆਨ ਹੋਇਆ, ਨਾ ਕਿਸੇ ਸੰਤ ਨੂੰ ਗਿਆਨ ਹੋਇਆ, ਗਿਆਨ ਭਗਤਾਂ ਨੂੰ ਹੋਇਆ, ਸੰਤਾਂ 'ਚੋਂ ਆਏ ਭਗਤ, ਸੰਤਾਂ 'ਚੋਂ ਆਏ ਭਗਤ ਬਣੇ, ਯੋਗੀਆਂ 'ਚੋਂ ਆਏ ਭਗਤ ਬਣੇ, ਇਸਲਾਮ 'ਚੋਂ ਆਏ ਤਾਂ ਭਗਤ ਬਣੇ, ਭਗਤਾਂ ਨੂੰ ਕੁਛ ਮਿਲਿਆ, ਬਾਕੀ ਮਿਲਿਆ ਨਹੀਂ ਕੁਛ, ਸੰਤਾਂ 'ਚੋਂ ਆਇਆ ਕਬੀਰ ਭਗਤ ਬਣਿਆ, ਸਾਰੇ ਭਗਤ ਸੰਤਾਂ 'ਚੋਂ ਆਏ, ਭਗਤ ਭਗਤਾਂ ਦੇ ਸਿਰਲੇ ਖੇਡ ਬਾਣੀ ਹੈ, ਸੰਤ ਸੰਤ ਤਾਂ ਹੀ ਬਨਾਰਸ ਗਏ ਠੱਗ, ਹਰ ਕਾ ਸੰਤ ਹੁੰਦਾ, ਸੰਤ ਹੁੰਦਾ ਹੀ ਨਹੀਂ, ਜਦੋਂ ਇਹ ਸੰਤ ਕਹਿਣ ਲੱਗ ਗਏ ਆਪਣੇ ਆਪ ਨੂੰ, ਸੰਤ ਕਹਿਣ ਲੱਗ ਗਏ ਤਾਂ ਨਿਕਲੇ ਨੇ ਬਾਹਰ, ਹਰ ਕੇ ਸੰਤ ਨਹੀਂ ਨਾ ਬਣੇ, ਕਿਸੇ ਦੇ ਨਹੀਂ ਬਣੇ, ਇਹ ਹੋ ਗਏ ਨਖਸਮੇ, ਇਹ ਹੋ ਗਏ ਛੁੱਟੇ ਤਿਲ ਬੁਆੜ ਜਿਉਂ, ਜੰਗਲੀ ਤਿਲ ਬਣ ਗਏ ਜਿਨ੍ਹਾਂ ਦੇ ਵਿੱਚ ਸੁਆਹ ਏ ਸੰਤ, ਉਹ ਨੇ ਛੁੱਟੇ ਤਿਲ ਬੁਆੜ ਜਿਉਂ, ਸੁੰਜੇ ਅੰਦਰ ਖੇਤ, ਸੁੰਜੇ ਫਿਰਦੇ ਨੇ, ਕੋਈ ਰਾਖਾ ਹੀ ਨਹੀਂ ਸੰਤਾਂ ਦਾ, ਇਹਨਾਂ ਦਾ ਇਹ ਗੱਲ ਇਹਨਾਂ ਨੂੰ ਕਹੀ ਸੀ ਸੰਤਾਂ ਨੂੰ, ਹੋਰ ਕਿਹਨੂੰ ਕਹਿਣੀ ਸੀ, ਇਹਨਾਂ ਨੂੰ ਕਹੀ ਸੀ, ਇਹ ਆ ਜਿਹੜੇ ਪ੍ਰਚਾਰਕ ਦੇ ਦੂਏ ਮੀਣੇ ਮੂਣੇ, ਇਹਨਾਂ ਨੂੰ ਕਹੀ ਸੀ,
ਨਾਨਕ
ਤਿਸ ਪੁਰਖ ਕਾ ਕਿਹਨੇ
ਅੰਤ ਨਾ
ਪਾਇਆ,
ਉਹ ਅਜੋ ਪੁਰਖ ਹੈ, ਮਹਾਂਪੁਰਖ ਹੈ ਨੀ ਜਿਹਦਾ ਅੰਤ ਨੀ ਪਾਇਆ, ਕਿਹਨੇ ਨੀ ਪਾਇਆ, ਭਗਤਾਂ ਨੇ, ਤੇ ਆਏ ਤੇ ਆਏ ਭਗਤਾਂ ਨੇ ਸੁਖ ਤਾਂ ਉਹ ਤੋਂ ਪਾ ਲਿਆ, ਪਰ ਉਸ ਪੁਰਖ ਦਾ ਅੰਤ ਨਹੀਂ ਪਾਇਆ, ਉਸ ਪੁਰਖ ਨੂੰ ਮਹਾਂਪੁਰਖਾਂ ਨੇ ਆਪਣਾ ਕੈਦੀ ਬਣਾਇਆ, ਬਸ ਕੀਤਾ, ਇਹ ਪ੍ਰੇਮ ਦੀਆਂ ਡੋਰੀਆਂ ਪਾ ਕੇ ਜਿਹੜੇ ਭਗਤ ਬਸ ਇਹਨਾਂ ਨੇ ਸੰਤ ਬਸ ਕਰਦੇ ਕਹਿੰਦੇ ਨੇ ਭਗਤ, ਉਹ ਭਗਤ ਸੰਤੇ ਨੇ, ਇਹ ਭਗਤ ਨਹੀਂ ਹਨ, ਆਹ ਜਿਹੜੇ ਭਗਤ ਬੋਲ ਰਿਹਾ ਇਹ ਕਹਿ ਰਿਹਾ ਧਿਆਏ ਧਿਆਏ ਭਗਤਾਂ ਸੁਖ ਪਾਇਆ, ਇਹ ਤਾਂ ਉਹ ਕਹਿੰਦੇ ਤਿਸ ਪੁਰਖਾ ਕਿਹਨੇ ਅੰਤ ਨਾ ਪਾਇਆ, ਪਰ ਜਿਹਨਾਂ ਨੇ ਬਸ ਕੀਤਾ ਰੱਬ ਨੂੰ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਡੋਰੀਆਂ ਪਾ ਕੇ, ਉਹ ਆਏ ਸੰਤ ਤੇ ਡੁਪਲੀਕੇਟ, ਉਹ ਇਹ ਕਹਿੰਦੇ ਨੇ, ਉਹ ਕਹਿੰਦੇ ਨੇ ਅੰਤ ਨਹੀਂ ਪਾਇਆ, ਇਹਨਾਂ ਨੇ ਬਸ ਜਿਹਨੂੰ ਬਸ ਕਰ ਲਈ ਅੰਤ ਤਾਂ ਪਾ ਲਿਆ, ਉਹਦੀ ਸ਼ਕਤੀ ਦਾ ਅੰਤ ਪਾ ਕੇ ਹੀ ਬਸ ਚਹੂ, ਜੇ ਸੱਪ ਫੜ ਲਿਆ ਬੰਗਾਲੇ ਨੇ ਪਟਾਰੀ 'ਚ ਪਾ ਲਿਆ, ਉਹਦਾ ਅੰਤ ਪਾ ਲਿਆ, ਉਹਦੀ ਤਾਕਤ ਦਾ ਉਹਦੀ ਅਕਲ ਦਾ ਅੰਤ ਪਾ ਕੇ ਹੀ ਅਸੀਂ ਉਹਨੂੰ ਪਟਾਰੀ 'ਚ ਬੰਦ ਕਰ ਸਕਦੇ, ਜੇ ਇਹਨਾਂ ਨੇ ਭਗਤਾਂ ਨੇ ਬਸ ਚ ਕਰ ਲਿਆ ਉਹਦਾ ਅੰਤ ਪਾ ਲਿਆ ਇਹਨਾਂ ਨੇ, ਤਾਂ ਗੁਰਬਾਣੀ ਕਹਿੰਦੇ ਅੰਤ ਕੋ ਪਾਵਣ ਯੋਗ ਹੈ ਆਏ ਸੋ ਅੰਤ, ਇਹਨਾਂ ਦੇ ਪੱਲੇ ਕੱਖ ਵੀ ਨਹੀਂ, ਸਭ ਕੁਛ ਉਗਾਇਆ ਹੋਇਆ ਇਹਨਾਂ ਨੇ, ਦਿਖਾਉਣ ਕੀ ਹੈ ਤੁਹਾਡੇ ਪੱਲੇ। ਕਹਿੰਦੇ ਰਹੇ ਨੇ ਪਬਲਿਕ ਨੂੰ ਹੁਣ ਤੱਕ, ਪਰ ਹੁਣ ਜਵਾਬ ਦੇਣਾ ਪਊਗਾ, ਹੁਣ ਪਤਾ ਲੱਗ ਜੂਗਾ, ਪੜਦਾ ਹੀ ਚੱਕਿਆ ਜਾਣਾ, ਚੱਕਿਆ ਹੀ ਗਿਆ, ਪੜਦਾ ਪੱਲੇ ਕੀ ਸੀ ਇਹਨਾਂ ਦੇ। ਭਗਤ ਜਦ ਆਏ ਨੇ ਭਗਤੀ ਲਹਿਰ ਪ੍ਰਗਟ ਹੋਈ ਹੈ, ਪੜਦਾ ਇਹਨਾਂ ਦਾ ਚੱਕਿਆ ਗਿਆ, ਜਦੇ ਪੜਦਾ ਹੁੰਦਾ ਹੀ ਨਹੀਂ, ਜੇ ਪੜਦਾ ਹੋਵੇ ਤਾਂ ਭਰਮ ਦਾ ਹੀ ਪੜਦਾ ਹੈ, ਪੜਦਾ ਨਹੀਂ ਹੈ ਕੋਈ, ਭਰਮ ਹੈ ਲੋਕਾਂ ਨੂੰ ਵੀ ਇਹ ਸੰਤ ਨੇ, ਉਹ ਭਰਮ ਦੂਰ ਹੋ ਗਿਆ, ਪੜਦਾ ਚੱਕਿਆ ਗਿਆ। ਝੂਠ ਕੀ ਹੁੰਦਾ, ਕੀ ਹੁੰਦਾ ਝੂਠ, ਭਰਮ ਕੀ ਹੁੰਦਾ, ਮਾਧਵੇ ਕਿਆ ਕਹੀਏ ਭਰਮ, ਜੈਸਾ ਮਨ ਹੀ ਹੋਏ ਨਾ ਤੈਸਾ, ਇਹਨਾਂ ਨੂੰ ਸੰਤ ਮੰਨਦੇ, ਸੰਤ ਹੈ ਨਹੀਂ ਲਾ ਹੀ ਭਰਮ, ਹੋਰ ਭਰਮ ਕੀ ਹੈ, ਜੈਸਾ ਮਨ ਹੀ ਹੋਏ ਨਾ ਤੈਸਾ, ਦੁਨੀਆਂ ਨੂੰ ਮੰਨਦੀ ਹੈ ਸੰਤ, ਸੰਤ ਹੈ ਨਹੀਂ, ਆਹੀ ਭਰਮ ਹੈ, ਹੋਰ ਭਰਮ ਹੁੰਦਾ ਕੀ ਹੈ, ਸਾਬਤ ਹੋ ਜਾਣਾ ਵੀ ਇਹ ਸੰਤ ਨਹੀਂ, ਭਰਮ ਦੂਰ ਹੋ ਗਿਆ, ਆਪੇ ਨੰਗੇ ਹੋ ਗਏ ਸਾਰੇ। ਸਿੱਖੀ ਦਾ ਪ੍ਰਚਾਰ ਕਰਦੇ ਨੇ ਸਿੱਖ ਆਪੇ ਨਹੀਂ, ਪੜਦਾ ਚੱਕਿਆ ਗਿਆ, ਨੰਗੇ ਹੋ ਗਏ ਸਾਰੇ।
ਹਾਂ,
ਜਾ ਕੀ ਲੀਲਾ ਕੀ ਮਿਤ ਨਾਹੀ, ਜਿਹਦੀ ਲੀਲਾ ਹੈ ਆ ਰਚਨਾ ਜੀ ਲੀਲਾ ਹੈ ਉਹਦੀ, ਇਹ ਪ੍ਰਪੰਚ ਹੈ ਜਿਹੜਾ, ਇਹਨੂੰ ਪ੍ਰਪੰਚ ਕਿਹਾ ਸਾਰੀ ਸ੍ਰਿਸ਼ਟੀ ਨੂੰ, ਸ੍ਰਿਸ਼ਟੀ ਦੇ ਵਿੱਚ ਦਖਲ ਦੇਣਾ ਕੋਈ, ਸ੍ਰਿਸ਼ਟੀ ਦੇ ਭਲੇ ਵਾਸਤੇ ਇਹ ਰਚਨਾ, ਇਹੀ ਪ੍ਰਪੰਚ ਹੈ, ਬੜੇ ਬੜੇ ਲੰਗਰ ਚਲਾਉਣੇ, ਪ੍ਰਪੰਚ ਦੇ ਵਿੱਚ ਦਖਲ ਹੈ, ਹੋਰ ਕੁਛ ਨਹੀਂ। ਇੱਥੇ ਬੜੇ ਬੜੇ ਹਸਪਤਾਲ ਖੋਲ੍ਹਣੇ, ਬੜੇ ਬੜੇ ਕਾਲਜ ਖੋਲ੍ਹਣੇ, ਪ੍ਰਪੰਚ ਇਹ ਹੈ, ਇਹ ਹੈ ਹੀ ਸਾਰਾ ਪ੍ਰਪੰਚ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਸਾਰਾ ਹੀ ਪ੍ਰਪੰਚ ਹੈ, ਇਹ ਮਿੱਥਿਆ ਹੈ ਸਾਰਾ ਹੀ, ਪ੍ਰਪੰਚ ਹੁੰਦਾ ਹੀ ਮਿੱਥਿਆ ਹੈ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਸੰਸਾਰ ਮਿੱਥਿਆ ਹੈ ਜੇ ਤਾਂ ਪ੍ਰਪੰਚ ਵੀ ਸੰਸਾਰ ਹੈ, ਇਹ ਪ੍ਰਪੰਚ ਤੋਂ ਬਾਹਰ ਨਿਕਲਣਾ, ਪ੍ਰਪੰਚ ਨੂੰ ਪ੍ਰਪੰਚ ਮੰਨ ਕੇ ਹੀ ਚੱਲਣਾ। ਜਾ ਕੀ ਲੀਲਾ ਕੀ ਮਿਤ ਨਾਹੀ, ਜਿਹਦੀ ਲੀਲਾ ਹੈ ਨਾ ਜਿਹੜੀ, ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਅਸੀਂ, ਇਹਦਾ ਲੀਲਾ ਬਾਰੇ ਅੰਦਾਜ਼ਾ ਨਹੀਂ ਲੱਗ ਸਕਦਾ। ਸਗਲ ਦੇਵ ਹਾਰੇ, ਸਾਰੇ ਦੇਵਤੇ ਹਾਰ ਗਏ ਇਹਦੇ 'ਚ, ਇਹਨੂੰ ਆਹੋ, ਇਹਨੂੰ ਆ ਗ੍ਰੰਥ ਲਿਖੇ ਪਏ ਨੇ, ਕੋਈ ਕੋਈ ਜੋਤਿਸ਼ ਦੇ, ਕੋਈ ਉਹ, ਕੋਈ ਉਹ, ਬਥੇਰਾ ਇਹ ਭੱਜ ਪੁੱਛਲੇ, ਇਹਦਾ ਨਹੀਂ ਪਤਾ ਲੱਗਿਆ, ਹਾਰ ਗਏ ਦੇਵ, ਦੇਵਤੇ ਇਸੇ ਉਲਟੇ ਰਾਹ ਪਏ ਹੋਏ ਤੇ, ਉਲਟੇ ਰਾਹ ਪਏ ਤੇ ਲੀਲਾ ਨੂੰ ਦੇਖਣ ਵਾਸਤੇ, ਅਜੇ ਮੈਂ ਇਹ ਦੇਖਦੇ ਨੇ ਵੀ ਰਾਕਟ ਉੱਤੇ ਨੂੰ ਚੜਾ ਚੜਾ ਕੇ ਵੀ ਉੱਥੇ ਤੁਸੀਂ ਦੇਖ ਲਓ, ਉੱਥੇ ਇੱਥੋਂ ਕੀ ਲੱਭੂ, ਕੱਖ ਨਹੀਂ ਲੱਭਣਾ ਇੱਥੋਂ ਇਹਨਾਂ ਨੂੰ, ਕੋਈ ਲਾਭ ਨਹੀਂ ਹੋਣਾ, ਨੁਕਸਾਨ ਹੈ, ਨੁਕਸਾਨ ਹੋਣਾ, ਜਿੰਨਾ ਪੈਸਾ ਖਰਚ ਕਰਦੇ ਨੇ ਇਹ, ਉਹਦਾ ਨੁਕਸਾਨ ਹੋਣਾ, ਫਾਇਦਾ ਨਹੀਂ ਹੋਣਾ, ਦੁਨੀਆਂ ਨੂੰ ਨੁਕਸਾਨ ਹੋਇਆ ਹੋਇਆ, ਜੋ ਇਸ ਵਕਤ ਚਾਹੀਦਾ ਉਹ ਰੋਕ ਕੇ ਇਹੋ ਜਿਹਾ ਕੰਮ ਕਰਨਾ, ਕੋਈ ਫਾਇਦਾ ਨਹੀਂ ਹੈ, ਇਹ ਟੈਕਨੀਕ ਨੇ ਨੁਕਸਾਨ ਕਰਨਾ। ਹਾਂ,
ਪਿਤਾ ਕਾ ਜਨਮ ਕੀ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ,
ਪਿਤਾ ਕਾ ਜਨਮ ਕੀ ਜਾਣੇ ਪੂਤ, ਜਿਵੇਂ ਪਿਤਾ ਦਾ ਜਨਮ ਨੂੰ ਪੁੱਤਰ ਜਾਣਦਾ ਹੁੰਦਾ ਹੈ, ਨਹੀਂ ਜਾਣਦਾ, ਉਹ ਤਾਂ ਬਾਅਦ 'ਚ ਪੈਦਾ ਹੋਇਆ, ਤੁਸੀਂ ਕੀ ਜਾਣੋ ਕਿ ਸ੍ਰਿਸ਼ਟੀ ਕਦੋਂ ਪੈਦਾ ਹੋਈ ਸੀ, 84 ਲੱਖ ਜੂਨ ਦੇ ਵਿੱਚ ਆਦਮੀ ਹੈ ਸਿਰਫ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦਾ ਹੈ, 84 ਲੱਖ ਜੂਨ, 84 ਲੱਖ ਇਹਦਾ ਪਿੱਤਰ ਪਹਿਲਾਂ ਹੋ ਚੁੱਕਿਆ ਇਹ ਜੀਵ ਦਾ, 84 ਲੱਖ ਜੂਨ ਪਹਿਲਾਂ ਭੁਗਤ ਚੁੱਕਿਆ ਇਹ, ਲਾਸਟ ਵਾਲੀ ਜੂਨ ਇਹ ਹੈ, ਅਤੇ ਹੁਣ ਇਹਨੂੰ ਤਾਂ ਆਪਣੇ ਬਾਪ ਦਾ ਨਹੀਂ ਪਤਾ, ਪਿੱਛੇ ਦਾ ਅੱਗੇ ਪਤਾ, ਹਰ ਜੂਨ 'ਚ ਇਹਦਾ ਬਾਪ ਮਾਂ ਸੀ, ਕਿੱਥੇ ਤੱਕ ਜਾ ਕੇ ਕਿਵੇਂ ਪਤਾ ਲੱਗੂਗਾ, ਕਿੱਥੋਂ ਚੱਲ ਕੇ ਆਏ ਹਾਂ, ਕਿੰਨੀ ਵਾਰ ਡਿੱਗੇ ਹਾਂ ਥੱਲੇ, ਕਿੰਨੀ ਵਾਰ ਤੈਨੂੰ ਚੜ੍ਹੇ ਹਾਂ, ਫਿਰ ਲੈਣਾ ਵੀ ਕੀ ਇਸ ਗੱਲ 'ਤੇ ਅਸੀਂ, ਸਵਾਲ ਤਾਂ ਇਹ ਹੈ ਵੀ ਹੁਣ ਅਸੀਂ ਪੌੜੀ ਦੇ ਨੇੜੇ ਖੜ੍ਹੇ ਹਾਂ, ਅੰਦਰ ਵੜਨਾ ਘਰ, ਹੁਣ ਤੱਕ ਦੀ ਲੜਾਈ ਜਿਹੜੀ ਲੜੀ ਹੈ ਜਾਂ ਸਫ਼ਰ ਕੀਤਾ ਸਿਰਫ ਆਪਣੇ ਘਰ ਪਹੁੰਚਣ ਵਾਸਤੇ ਕੀਤਾ, ਹੁਣ ਆਪਾਂ ਆਖਰੀ ਪੌੜੀ ਦੇਖਣੇ ਹਾਂ ਘਰ ਪੜਨਾ, ਜਿਹੜਾ ਪਿੱਛੇ ਨੂੰ ਜਾਣਾ ਹੈ, ਝਾਕਣਾ ਹੈ, ਅੰਤ ਜਾਣਾ ਜਾਣਨਾ ਹੈ, ਮਾਇਆ ਦਾ ਸਾਰਾ ਕੁਝ ਜਾਣਨਾ, ਉਹਦਾ ਫਾਇਦਾ ਕੀ ਆਊਗਾ? ਉੱਥੇ ਫਸ ਗਏ ਦੇਵਤੇ, ਸਗਲ ਦੇਰ ਦੇਵ ਹਾਰੇ ਹਰ ਗਏ ਅਵਗਾਹ ਹੈ। ਪਿਤਾ ਕਾ ਜਨਮ ਕੀ ਜਾਣੇ ਪੂਤ, ਸਾਰੀ ਸਗਲ ਪਰੋਈ ਆਪਣੇ ਸੂਤ। ਜਿੰਨੀ ਵੀ ਇਹ ਆਤਮਾ ਹੈ ਜਾਂ ਸ੍ਰਿਸ਼ਟੀ ਹੈ, ਕੀ ਜੜ ਕੀ ਚੇਤਨ, ਉਹਨੇ ਆਪਣੇ ਹੁਕਮ 'ਚ ਆਗਿਆ 'ਚ ਪਰੋਈ ਹੋਈ ਹੈ, ਉਹਦੀ ਆਗਿਆ ਤੋਂ ਬਾਹਰ ਨਹੀਂ ਹੈ। ਨਾ ਤਾਂ ਚੰਦ ਸੂਰਜ, ਨਾ ਮਾਇਆ, ਨਾ ਕੁਦਰਤ, ਨਾ ਜੀ ਜੰਤ, ਉਹਦੀ ਆਗਿਆ ਤੋਂ ਬਾਹਰ ਨਹੀਂ, ਆਗਿਆ ਭਿੰਨ ਨਹੀਂ ਕੋਈ, ਉਹਦੇ ਹੁਕਮ 'ਚ ਪਰੋਏ ਹੋਏ ਨੇ ਸਾਰੇ। ਹਾਂਜੀ,
ਸਮਤ ਗਿਆਨ ਧਿਆਨ ਜਿਨ ਦੇਈ, ਜਨ ਦਾਸ ਨਾਮ ਧਿਆਵੇ ਸੋਈ।
ਬਸ ਰਿਜ਼ਲਟ ਇਹ ਹੈ ਸਾਰਾ ਕਿ ਸਮਤ ਔਰ ਗਿਆਨ ਧਿਆਨ ਜਿਹਨੂੰ ਦੇ ਦੇਵੇ, ਬਖਸ਼ ਦੇਵੇ, ਸਮਤ ਬਖਸ਼ ਦੇਵੇ ਚੰਗੀ ਮਤ, ਵਿਵੇਕ ਬੁੱਧੀ ਔਰ ਗਿਆਨ ਧਿਆਨ। ਸਮਤ ਕੀ ਹੈ? ਦੇਵਤਿਆਂ ਦੀ ਮਤ ਸੁਮਤ ਨਹੀਂ ਸੀ, ਕੁਮਤ ਸੀ ਉਹ। ਜਿਹੜਾ ਰਚਨਾ ਦੀ ਖੋਜ ਪੈ ਗਿਆ ਉਹ ਕੁਮਤ ਹੈ, ਪੁੱਠੀ ਮਤ ਹੈ। ਜਿਹੜਾ ਆਤਮ ਖੋਜ ਦੇ ਵਿੱਚ ਪੈ ਗਿਆ ਉਹ ਸੁਮਤ ਹੈ। ਮੈਂ ਕਰਨ ਕੀ ਆਇਆ, ਹੁਣ ਮੈਂ ਕੀ ਕਰਨਾ, ਹੁਣ ਕੀ ਕਰਨਾ, ਪਿੱਛੇ ਜੋ ਹੋ ਗਿਆ ਹੋ ਗਿਆ, ਹੁਣ ਕੀ ਕਰਨਾ ਚਾਹੀਦਾ, ਇਹ ਸੁਮਤ ਹੈ। ਪ੍ਰੈਜੈਂਟ ਦੀ ਗੱਲ ਕਰੋ, ਪਿੱਛੇ ਜੋ ਹੋ ਗਿਆ ਗਲਤੀ ਹੋ ਗਈ ਹੋ ਗਈ, ਹੁਣ ਕੀ ਕਰਨਾ, ਹੁਣ ਤਾਂ ਹੀ ਕਰ ਲਓ ਠੀਕ, ਇਹ ਸੁਮਤ ਹੈ। ਸੁਮਤ ਆ ਜਾਵੇ ਇੱਕ ਤਾਂ ਵੀ ਹੁਣ ਗਾਹਾਂ ਨੂੰ ਕੀ ਕਰਨਾ, ਇੱਥੇ ਆ ਜਾਓ, ਪਿੱਛੇ ਛੱਡੋ, ਫਿਰ ਉਹਦਾ ਸੁਮਤ ਦੇ ਨਾਲ ਗਿਆਨ ਦੇਵੇ। ਕਰਨ ਦਾ ਗਿਆਨ ਕੀ ਕਰਨਾ, ਧਿਆਨ ਦੇਵੇ, ਧਿਆਨ ਉੱਥੇ ਜੋੜੇ, ਫਿਰ ਹੋਰ ਕਿਤੇ ਧਿਆਨ ਨਾ ਦੇਵੇ ਜਿੱਥੇ ਪਿੱਛੇ ਧਿਆਨ ਸੀ। ਜਿਹਨੂੰ ਇਹ ਤਿੰਨ ਚੀਜ਼ਾਂ ਮਿਲ ਗਈਆਂ, ਸੁਮਤ ਗਿਆਨ ਧਿਆਨ ਮਿਲ ਗਿਆ, ਉਹ ਕਹਿੰਦੇ ਉਹ ਦਾਸ ਨਾਮ ਧਿਆਨ ਰੱਖੂਗਾ, ਬਾਕੀ ਨਹੀਂ ਰੱਖ ਸਕਦਾ ਕੋਈ। ਜਿਹਦੀ ਮਤ ਬਦਲ ਜਾਵੇ, ਕੁਮਤ ਤੋਂ ਸੁਮਤ ਆ ਜਾਵੇ। ਦੁਨੀਆ ਸੰਸਾਰ ਨਾਲ ਜੁੜੀ ਹੋਈ ਹੈ, ਸੰਸਾਰ ਨਾਲ ਤੋੜ ਲਵੇ, ਸੁਮਤ ਹੈ। ਗਿਆਨ ਧਿਆਨ ਹੋ ਜਾਵੇ, ਅੰਦਰ ਧਿਆਨ ਹੋ ਜਾਵੇ, ਅੰਦਰ ਦਾ ਗਿਆਨ ਹੋ ਜਾਵੇ, ਅੰਦਰੋਂ ਮਿਲਣਾ ਨਾਮ, ਬਸ ਉਹਦਾ ਹੀ ਆਪਣੇ ਨਾਮ ਦੇ ਨਾਲ ਧਿਆਨ ਰਹਿੰਦਾ, ਬਾਕੀ ਨਹੀਂ ਰਹਿੰਦਾ ਕਿਸੇ ਦਾ। ਹਾਂਜੀ,
ਜਨਮ ਮਰੇ ਫਿਰ ਆਵੇ ਜਾਏ,
ਜਿਹੜੇ ਤਿੰਨਾਂ ਗੁਣਾਂ 'ਚ ਭਰਮਾਏ ਨੇ ਦੂਏ ਪਾਸੇ, ਜਿਹਨਾਂ ਨੇ ਕਿਹਾ ਜਿਹੜੇ ਤਿੰਨ ਗੁਣ ਵਾਲੇ ਨੇ ਇਹ ਸਰਗੁਣ ਨੇ, ਉਹ ਭਰਮਾ ਦਿੱਤੇ ਤਿੰਨਾਂ ਗੁਣਾਂ 'ਚ, ਪੰਡਿਤ ਜੋਗੀ ਬਾਕੀ ਸਾਰੀ ਦੁਨੀਆ, ਤੇ ਉਹ ਗੁਣ ਮੈਂ ਜਾ ਕੇ ਉਹ ਭਰਮਾਏ।
ਜਨਮ ਮਰੇ ਫਿਰ ਆਵੇ ਜਾਏ,
ਜਨਮ ਮਰੇ,
ਜਨਮ ਮਰੇ ਫਿਰ ਆਵੇ ਜਾਏ,
ਉਹ ਜਨਮ ਦੇ ਮਰਦੇ ਰਹਿੰਦੇ ਨੇ, ਫਿਰ ਆਵੇ ਜਾਏ, ਆਉਂਦੇ ਜਾਂਦੇ ਰਹਿੰਦੇ ਨੇ, ਕਿਉਂਕਿ ਜਿਹਨਾਂ ਨੂੰ ਭਰਮਾਉਂਦਾ ਹੈ ਬਹੁਤੇ ਨੇ ਨਾ ਉਹ, ਜਨਮ ਮਰੇ ਫਿਰ ਆਵੇ ਜਾਏ, ਫਿਰ ਆਉਂਦੇ ਜਾਂਦੇ ਰਹਿੰਦੇ ਨੇ ਜਿਹੜੇ ਭਰਮ ਜਾਂਦੇ ਨੇ। ਊਚ ਨੀਚ ਤਿਸਕੇ ਸਥਾਨ, ਇਹ ਊਚ ਹੈ ਕਦੇ ਨੀਚ ਕੰਮ ਕਰਦਾ, ਕਦੇ ਇਹ ਚੰਗੇ ਕੰਮ ਕਰਦਾ, ਕਦੇ ਮਾੜੇ ਕੰਮ ਕਰਦਾ, ਇਹਦੇ ਇਹੀ ਦੋ ਸਥਾਨ ਨੇ। ਜਾਂ ਤਾਂ ਬੈਗੇਰ 'ਚ ਚਲਾ ਜਾਂਦਾ ਪਾਪ ਕਰ, ਜਾਂ ਤਾਂ ਹੁਕਮ ਦਾ ਵਿਰੋਧ ਕਰਦਾ, ਇਹ ਨੀਚ ਕੰਮ ਹੈ, ਹੁਕਮ ਭਾਣੇ ਚੱਲਦਾ ਊਚ ਕੰਮ, ਇਹ ਦੋਵੇਂ ਸਥਾਨ ਨੇ ਇਹਦੇ। ਜਾਂ ਤਾਂ ਭਾਣੇ ਚੱਲੇ, ਜਾਂ ਭਾਣੇ ਦਾ ਵਿਰੋਧ ਕਰ ਲਵੇ, ਜਿਹੜੇ ਤਿੰਨਾਂ ਗੁਣਾਂ 'ਚ ਭਰਮਾਇਆ ਜਾਂਦਾ ਭਾਣੇ ਦਾ ਵਿਰੋਧ ਕਰਦੇ ਨੇ, ਦੋਵੇਂ ਭਾਣੇ ਵਾਲੇ ਨੇ। ਹਾਂ, ਇੱਕ ਤ੍ਰਿਗੁਣ ਤੇ ਭਿੰਨ ਨੇ, ਇੱਕ ਭਰਮਾਏ ਹੋਏ ਨੇ, ਇੱਕ ਤਿੰਨਾਂ ਗੁਣਾਂ ਤੇ ਉੱਪਰ ਉੱਠ ਗਏ ਅਲੱਗ ਹੋ ਗਏ, ਇੱਕ ਤਿੰਨਾਂ ਗੁਣਾਂ ਦੇ ਭਰਮ 'ਚ ਫਸੇ, ਇੱਕ ਤਿੰਨੇ ਖਾਈਆਂ 'ਚ ਫਸੇ ਹੋਏ ਨੇ। ਜੈਸਾ ਜਨਾਵੇ ਤੈਸਾ ਨਾਨਕ ਜਾਣ, ਜੈਸਾ ਉਹ ਗਿਆਨ ਦੇ ਰਿਹਾ, ਜੈਸਾ ਨਾਨਕ ਨੂੰ ਗਿਆਨ ਦਿਖਾ ਰਿਹਾ, ਉਸਾ ਨਾਨਕ ਉਹੀ ਨਾਨਕ ਬਿਆਨ ਕਰ ਰਿਹਾ, ਉਹੀ ਨਾਨਕ ਨੇ ਜਾਣਿਆ, ਉਹੀ ਦੱਸ ਰਿਹਾ ਜਾਣਕਾਰੀ, ਆਪਣੀ ਜਾਣਕਾਰੀ ਉਹ ਦੱਸ ਰਿਹਾ। ਹਾਂ,
ਨਾਨਾ ਰੂਪ ਨਾਨਾ ਜਾ ਕੇ ਰੰਗ,
ਜੋ ਹੁਕਮ ਨਾਲ ਸੋਝੀ ਆਈ ਹੈ, ਜੋ ਸ਼ਬਦ ਗੁਰੂ ਨੇ ਦਿੱਤੀ ਹੈ ਸੋਝੀ, ਉਹੀ ਤਾਂ ਕਹਿ ਰਿਹਾ। ਨਾਨਾ ਨਹੀਂ ਹੁੰਦਾ, ਨਾਨਾ ਨਾਨਾ ਇੱਕ ਹੈ, ਨਾਨਾ ਇੱਕ ਹੋਰ ਚੀਜ਼ ਹੈ। ਨਾਨੇ ਜਿੱਦਾਂ ਹਾਹਾ ਹੁੰਦਾ, ਨਾਨਾ ਦਾ ਮਤਲਬ ਹੁੰਦਾ ਛੋਟਾ, ਨਾਨਾ ਹੁੰਦਾ ਛੋਟੇ ਤੋਂ ਛੋਟਾ, ਨਾਨਾ ਹੁੰਦਾ ਡਿਫਰੈਂਟ ਕਿਸਮ ਦੇ ਭਿੰਨ ਭਿੰਨ। ਜਿਹੜਾ ਨਾਨਾ ਦੇ ਹਾਹੇ ਨਾਲ ਹੁੰਦਾ ਨਾ, ਉਹਦਾ ਛੋਟੇ ਤੋਂ ਛੋਟਾ, ਸੂਖਸ਼ਮ ਮਤਲਬ ਬਰੀਕ ਤੋਂ ਬਰੀਕ, ਹਾਂ ਨੰਨਾ। ਉਹ ਨਾਨਾ ਨੰਨੇ ਤੇ ਬਣਿਆ, ਛੋਟਾ ਤੇ ਬਣਿਆ ਕਿ ਨਾਨਾ ਪ੍ਰਕਾਰ ਹੈ ਉਹ, ਹਾਹਾ ਨਹੀਂ ਬੋਲਣਾ ਉਹ ਚ, ਡਿਫਰੈਂਟ ਪ੍ਰਕਾਰ ਦੇ ਭਿੰਨ ਭਿੰਨ। ਹਾਂ ਨਾਨਾ ਹੁਣ ਜੇ ਹੁਣ ਰੂਪ ਤਾਂ ਕਹਿ ਦਿੱਤਾ ਤੂੰ, ਕਹਿ ਦੇਂਗਾ ਚਲੋ ਨੰਨਾ ਛੋਟਾ, ਰੰਗ ਕਿਵੇਂ ਕਹਿ ਦੇਂਗਾ ਛੋਟਾ, ਰੰਗ ਕਿਵੇਂ ਕਹਿ ਦੇਂਗਾ। ਇਸ ਕਰਕੇ ਰੰਗ ਦਾਨ ਤਾਂ ਲਾਇਆ ਕਿ ਤੇ ਦੂਆ ਨਾਨਾ ਨਾ ਪੜ ਲਵੇ, ਹਾਂ ਨਾਨਾ ਰੂਪ ਨਾਨਾ ਜਾ ਕੇ ਰੰਗ, ਭਿੰਨ ਭਿੰਨ ਰੰਗ ਨੇ ਭਿੰਨ ਭਿੰਨ ਰੂਪ ਨੇ,
ਨਾਨਾ ਭੇਖ ਕਰੇ ਇੱਕ ਰੰਗ,
ਡਿਫਰੈਂਟ ਕਿਸਮ ਦੇ ਭੇਖ ਨੇ, ਡਿਫਰੈਂਟ ਕਿਸਮ ਦੇ ਪਹਿਲਾਂ ਭੇਖ ਕਰੇ ਇੱਕ ਰੰਗ, ਪਰ ਉਹ ਇੱਕ ਰੰਗ ਕਰ ਦਿੰਦਾ ਸੱਚ ਜਾਂ ਸੱਚ ਦਾ, ਹਾਂ ਨਾਨਾ ਭੇਖਾ ਨੂੰ ਇੱਕ ਰੰਗ ਕਰ ਦਿੰਦਾ ਸੱਚ, ਉਹ ਜਿਹੜਾ ਜਿਹੜਾ ਜਿਹਦੀ ਗੱਲ ਚੱਲਦੀ ਹੈ ਨਾ, ਤ੍ਰੈਗੁਣ ਦੇ ਪ੍ਰਭ ਭਿੰਨ ਹੈ, ਉਹ ਇੱਕ ਰੰਗ ਕਰਦਾ, ਉਹ ਲਲਾਰੀ ਹੈ ਨਾ, ਰੰਗਣ ਵਾਲਾ ਜੇ ਰੰਗੇ ਸਾਹਿਬ, ਉਹ ਰੰਗ ਜਿਹਨੂੰ ਚਾੜਦਾ ਨਾਨਾ ਪ੍ਰਕਾਰ ਦਾ, ਕੋਈ ਆ ਜਾਵੇ ਇੱਕੋ ਰੰਗ ਕਰ ਦਿੰਦਾ ਸਾਰਿਆਂ ਦਾ। ਜਿਹੜਾ ਸੱਚ ਦੇ ਦਾਇਰੇ ਜਾ ਗਿਆ ਸੱਚ ਆਪਣਾ ਰੰਗ ਚਾੜ ਦਿੰਦਾ, ਇੱਕੋ ਰੰਗ ਹੋ ਜਾਂਦਾ, ਪਹਿਲਾਂ ਕਿਹਾ ਜਿਹਾ ਹੀ ਹੋਵੇ ਚਾਹੇ ਕਰੇ ਇੱਕ ਰੰਗ। ਨਾਨਾ ਵਿਧ ਕੀਨੋ ਵਿਸਥਾਰ, ਨਾਨਾ ਪ੍ਰਕਾਰ ਨਾਲ ਵਿਸਥਾਰ ਕੀਤਾ ਸ੍ਰਿਸ਼ਟੀ ਦਾ। ਪ੍ਰਭ ਫਿਰ ਵੀ ਅਵਿਨਾਸ਼ੀ ਹੈ, ਪ੍ਰਭ ਅਲੱਗ ਹੈ ਸ੍ਰਿਸ਼ਟੀ ਤੇ, ਉਹ ਕੀ ਹੈ ਇੱਕ ਓਂਕਾਰ ਪੂਰਨ ਬ੍ਰਹਮ। ਦੇਖੋ ਇੱਕ ਓਂਕਾਰ ਹੈ, ਇੱਕ ਓਂਕਾਰ ਨਹੀਂ ਹੈ, ਪ੍ਰਭ ਆਊਗਾ ਇੱਕ ਓਂਕਾਰ ਆਊਗਾ, ਇੱਕ ਓਂਕਾਰ ਆਊਗਾ, ਓਂਕਾਰ ਨਹੀਂ ਆ ਸਕਦਾ, ਓਂਕਾਰ ਸਾਰੇ ਨੇ ਮਿਲ ਕੇ, ਓਂਕਾਰ ਸਭ ਦਾ ਰੂਪ ਹੈ, ਓਂਕਾਰ ਉਹ ਤਾਂ ਓਂਕਾਰ ਹੈ ਜਿਹੜਾ, ਉਹ ਅਨੇਕ ਹੈ ਫਿਰ ਏਕ ਹੈ। ਜਦ ਇੱਕ ਬੂੰਦ ਦੀ ਗੱਲ ਕਰਾਂਗੇ ਉਹ ਬੂੰਦ ਹੈ, ਸਮੁੰਦਰ ਦੀ ਗੱਲ ਕਰਾਂਗੇ ਤਾਂ ਗੱਲ ਹੋਰ ਹੈ, ਫਿਰ ਸਾਰੀਆਂ ਬੂੰਦਾਂ ਦੀ ਗੱਲ ਕੁਲੈਕਟਿਵ ਆਜੂਗੀ। ਜਾਂ ਹੁਕਮ ਦੀ ਗੱਲ ਕਰਦੇ ਹਾਂ ਸਮੁੰਦਰ ਦੀ ਗੱਲ ਹੈ, ਜਦ ਇੱਕ ਬੂੰਦ ਦੀ ਗੱਲ ਕਰਦੇ ਹਾਂ ਪੂਰਨ ਬ੍ਰਹਮ ਦੀ ਗੱਲ ਹੈ, ਪੂਰਨ ਬ੍ਰਹਮ ਦਾ ਹੀ ਹੁਕਮ ਹੈ, ਇਹ ਠੀਕ ਹੈ ਵੀ ਸਾਰਿਆਂ ਦਾ ਹੀ ਹੈ। ਪ੍ਰਭ ਅਵਿਨਾਸ਼ੀ ਇੱਕ ਓਂਕਾਰ, ਅਵਿਨਾਸ਼ੀ ਨਹੀਂ ਹੁੰਦਾ, ਉਹ ਸ਼ਬਦ ਤਾਂ ਰਹਿੰਦਾ ਨਹੀਂ, ਜਦ ਅਵਿਨਾਸ਼ੀ ਕਿਵੇਂ ਹੋ ਗਿਆ ਉਹ ਤਾਂ, ਉੱਥੇ ਤਾਂ ਹੁਕਮ ਅਪਾਰਾ ਹੁੰਦਾ ਹੀ ਨਹੀਂ, ਇੱਕ ਓਂਕਾਰ ਅਵਿਨਾਸ਼ੀ ਨਹੀਂ, ਇੱਕ ਓਂਕਾਰ ਅਵਿਨਾਸ਼ੀ ਹੈ, ਇੱਕ ਓਂਕਾਰ ਪੂਰਨ ਬ੍ਰਹਮ, ਜੋਤ ਅਵਿਨਾਸ਼ੀ ਹੈ, ਸ਼ਬਦ ਅਵਿਨਾਸ਼ੀ ਨਹੀਂ ਹੈ, ਸ਼ਬਦ ਤਾਂ ਅਕਾਲ ਹੈ, ਖਸਮ ਅਕਾਲ ਹੈ, ਜਿਹੜਾ ਇੱਕ ਓਂਕਾਰ ਹੈ ਨਾ, ਇੱਕ ਓਂਕਾਰ ਉਹ ਅਕਾਲ ਹੈ, ਉਹ ਪੈਦਾ ਕੀਤਾ ਹੈ ਸ਼ਬਦ ਅਕਾਲ, ਉਹ ਨਹੀਂ ਹਮੇਸ਼ਾ ਰਹਿਣਾ, ਉਹ ਉਹਨਾਂ ਜਿਹੜੇ ਜਿੰਨਾ ਚਿਰ ਸ੍ਰਿਸ਼ਟੀ ਹੈ, ਇਸ ਕਰਕੇ ਅਵਿਨਾਸ਼ੀ ਇਹਦੇ ਨਾਲ ਲੱਗਦਾ ਪ੍ਰਭ ਨਾਲ, ਸਮਝਿਆ ਨਹੀਂ, ਉਹਦੇ ਨਾਲ ਨਹੀਂ ਲੱਗ ਸਕਦਾ, ਜਿਹੜਾ ਇੱਕ ਓਂਕਾਰ ਸਰੂਪ ਹੈ ਉਹ ਨਹੀਂ ਅਵਿਨਾਸ਼ੀ ਹੈਗਾ, ਉਹਦੇ ਨਾਲ ਅਵਿਨਾਸ਼ੀ ਅਵਿਨਾਸ਼ੀ ਨਹੀਂ ਲੱਗਿਆ, ਅਕਾਲ ਮੂਰਤ ਲੱਗਿਆ ਉਹਦੇ ਨਾਲ, ਅਕਾਲ ਮੂਰਤ ਦਾ ਲੱਗਿਆ, ਅਵਿਨਾਸ਼ੀ ਨਹੀਂ ਲੱਗਿਆ ਹੋਇਆ, ਅਕਾਲ ਮੂਰਤ ਲੱਗਿਆ, ਅਵਿਨਾਸ਼ੀ ਨਹੀਂ ਲੱਗਿਆ ਉਹਦੇ ਨਾਲ, ਇਹ ਦੋਹਾਂ ਚੀਜ਼ਾਂ 'ਚ ਬਹੁਤ ਬਰੀਕ ਫਰਕ ਆ, ਉੱਥੇ ਅਕਾਲ ਮੂਰਤ ਲੱਗਿਆ ਜਿੱਥੇ ਇੱਕ ਓਂਕਾਰ ਹੈ, ਹਾਂ ਇਹ ਕਾਲ ਸ਼ਬਦ ਹੈ ਪਰ ਇਹਦਾ ਕਾਲ ਨਹੀਂ ਕੋਈ ਇਹਦੇ 'ਤੇ, ਇਹ ਗੁਪਤ ਪ੍ਰਗਟੇ ਹੁੰਦਾ, ਹੁਕਮ ਗੁਪਤ ਪ੍ਰਗਟ ਹੁੰਦਾ, ਜੇ ਪ੍ਰਗਟ ਹੁੰਦਾ ਤਾਂ ਅਕਾਲ ਹੈ, ਨਹੀਂ ਗੁਪਤ ਹੋ ਜਾਂਦਾ, ਫਿਰ ਅਕਾਲ ਰੂਪ ਰਹਿ ਜਾਂਦਾ, ਕਾਲ ਰੂਪ ਗੁਪਤ ਹੋ ਜਾਂਦਾ। ਕਾਲ ਰੂਪ ਦੀ ਉਦੋਂ ਤੱਕ ਲੋੜ ਹੈ ਜਾਂ ਜਿੰਨਾ ਤੱਕ ਸ੍ਰਿਸ਼ਟੀ ਹੈ, ਜੇ ਸ੍ਰਿਸ਼ਟੀ ਨਹੀਂ ਕਾਲ ਦੀ ਕੀ ਲੋੜ ਹੈ। ਤਲਵਾਰ ਜਦੋਂ ਮਿਆਨ ਤੇ ਬਾਹਰ ਕੱਢੀ, ਰੂਪ ਦੋ ਹੋ ਗਏ, ਉਹਦੇ ਦੋ ਰੂਪ ਹੋ ਗਏ ਨਾ, ਇੱਕ ਮਿਆਨ ਇੱਕ ਤਲਵਾਰ ਹੈ। ਤਲਵਾਰ ਜਦੋਂ ਮਿਆਨ ਚੋਂ ਬਾਹਰ ਆਉਂਦੀ ਹੈ ਤਾਂ ਮਿਆਨ ਨਾਲ ਤਲਵਾਰ ਅੱਡੋ ਅੱਡ ਦੋ ਹੋ ਜਾਂਦੇ ਨੇ। ਜਦ ਤਲਵਾਰ ਮਿਆਨ ਦੇ ਵਿੱਚ ਆ ਗਈ, ਸਮਾ ਗਈ, ਫਿਰ ਤਾਂ ਇੱਕੇ ਰਹਿ ਗਈ। ਨੌ ਚਾਹੇ ਉਹਦਾ ਤਲਵਾਰ ਹੈ ਵੱਜਦਾ ਭਾਵੇਂ, ਪਰ ਹੈ ਇੱਕ ਉਦੋਂ। ਹੈ ਤਾਂ ਇੱਕੇ ਨਾ, ਜਾਂ ਜੰਗੇ ਨਹੀਂ ਹੈ, ਲੜਾਈ ਉਹ ਨਹੀਂ ਹੈ, ਝਗੜਾ ਹੀ ਨਹੀਂ ਕੋਈ। ਇਹ ਝਗੜਾ ਮਿਟਾਉਣ ਵਾਸਤੇ ਤਲਵਾਰ ਬਾਹਰ ਆਈ ਹੈ, ਝਗੜਾ ਕਰਨ ਵਾਸਤੇ ਨਹੀਂ ਤਲਵਾਰ ਬਾਹਰ ਆਈ। ਗਿਆਨ ਖੜਗ, ਇਫ ਯੂ ਵਾਂਟ ਪੀਸ ਬੀ ਪ੍ਰਪੇਅਰ ਫਾਰ ਵਾਰ। ਭਗਤਾਂ ਨੇ ਜਿਹੜੀ ਤਲਵਾਰ ਵਿੱਚ ਲਿਆ ਕੇ ਆਪਣੀ ਪ੍ਰਗਟ ਕੀਤੀ ਹੈ, ਉਹ ਝਗੜਾ ਦੁਨੀਆਂ ਦਾ ਹਟਾਉਣ ਵਾਸਤੇ, ਨਾ ਕਿ ਲੜਨ ਵਾਸਤੇ। ਪੁਲਿਸ ਆਉਂਦੀ ਹੈ, ਝਗੜਾ ਹੁੰਦਾ ਦੋ ਪਾਰਟੀਆਂ ਦਾ, ਦੋ ਗਰੁੱਪਾਂ ਦਾ। ਫੌਜ ਆਉਂਦੀ ਹੈ, ਝਗੜਾ ਹਟਾਉਣ ਵਾਸਤੇ ਆਉਂਦੀ ਹੈ ਕਿ ਝਗੜਾ ਕਰਨ ਵਾਸਤੇ ਆਉਂਦੀ ਹੈ? ਹਟਾਉਣ ਵਾਸਤੇ ਆਉਂਦੀ ਹੈ। ਇਹ ਤਾਂ ਅਕਾਲ ਪੁਰਖ ਦੀ ਫੌਜ ਹੈ ਖਾਲਸਾ, ਇਹ ਤਾਂ ਹਟਾਉਣ ਦਾ ਲੜਾਈ, ਵੀ ਲੜੋ ਨਾ, ਕਰਦਾ ਨਹੀਂ ਹੈ ਲੜਾਈ। ਜਿਹੜੇ ਲੜਾਈ ਕਰਦੇ ਨੇ ਉਹਨਾਂ ਦੇ ਖਿਲਾਫ ਆਉਂਦੀ ਹੈ। ਪਰਮੇਸ਼ਰ ਝਗੜਾ ਹਟਾਉਂਦਾ, ਕਰਾਉਂਦਾ ਨਹੀਂ ਹੈ। ਪਰਮੇਸ਼ਰ ਦੇ ਨਾਂ 'ਤੇ ਝਗੜਾ ਕਰਦੇ ਨੇ, ਰੱਬ ਦੇ ਨਾਂ 'ਤੇ ਝਗੜੇ ਕਰਦੇ ਨੇ ਧਰਮ ਵਾਲੇ। ਕਿਉਂ ਵੀ ਰੱਬ ਕਦ ਕਹਿੰਦੇ ਮੇਰੇ ਨਾਂ 'ਤੇ ਝਗੜਾ ਕਰੋ, ਉਹਨੇ ਦੱਸੋ ਕਿੱਥੇ ਗਿਆ। ਆਪਣੇ ਢਿੱਡ ਦੀ ਭੁੱਖ ਨੂੰ ਝਗੜੇ ਕਰਦੇ ਨੇ, ਨਾ ਉਹਦਾ ਬਦਨਾਮ ਕਰਦੇ। ਤਾਂ ਖਾਲਸਾ ਫੌਜ ਬਣਾਈ ਆ ਉਹਨੇ, ਇਹਨਾਂ ਦੇ ਦੰਦ ਭੰਨੋ, ਵੀ ਉਹ ਕਦ ਕਹਿੰਦੇ ਝਗੜਾ ਕਰੋ। ਭੁੱਖ ਤੁਹਾਡੀ ਹੈ, ਚੌਧਰ ਦੀ ਲੜਾਈ ਤੁਹਾਡੀ ਹੈ, ਬਦਨਾਮ ਉਹਨੂੰ ਕਰਦੇ ਹੋ ਤੁਸੀਂ। ਸਰਕਾਰ ਕਦੋਂ ਚਾਹੁੰਦੀ ਹੈ ਝਗੜਾ ਕਰੋ? ਸਰਕਾਰ ਤਾਂ ਕਹਿੰਦੀ ਅਮਨ ਨਾਲ ਰਹਿਣ ਸਾਰੇ, ਇਹ ਬਹਾਨੇ ਬਾਅਦ ਝਗੜੇ ਕਰਦੇ ਨੇ। ਹਾਂਜੀ, ਇੱਕ ਅਕਾਰ ਹੈ, ਇੱਕ ਅਕਾਰ ਹੈ, ਉਹ ਇੱਕ ਅਹੰਕਾਰ ਹੈ, ਇੱਕ ਵਿੱਚ ਹੀ ਹੈ ਉਹਦੇ। ਉੱਥੇ ਇੱਕ ਅੱਡ ਹੈ, ਓਂਕਾਰ ਹੈ, ਇੱਕ ਵੱਖਰਾ। ਉੱਥੇ ਦੋ ਰੂਪ ਨੇ, ਕਹਿੰਦੇ ਦੋ ਰੂਪ, ਓਂ ਜਮਾ ਆਕਾਰ ਹੈ ਉੱਥੇ। ਇੱਥੇ ਇੱਕ ਓਂਕਾਰ ਇੱਕ ਵਿੱਚ ਹੀ ਹੈ, ਇਹਦੇ ਨਾਲ ਜੋੜਿਆ ਹੋਇਆ। ਉੱਥੇ ਇੱਕ ਵੱਖਰਾ ਹੈ, ਇੱਕ ਲਿਖਿਆ ਹੋਇਆ ਉੱਥੇ ਅੱਖਰ ਵਾਲਾ। ਇੱਥੇ ਈੜੀ ਨੂੰ ਇੱਕ ਲਿਖਿਆ ਹੋਇਆ ਨਾਲ, ਉੱਥੇ ਤਾਂ ਇੱਕ ਵੱਖਰਾ ਕੀ ਪੂਰਨ ਬ੍ਰਹਮ ਵਾਸਤੇ, ਇੱਕ ਵਾਸਤੇ, ਇੱਕ ਓਂਕਾਰ ਇੱਕ ਹੈ। ਉੱਥੇ ਇੱਕ ਵੱਖਰਾ, ਓਂਕਾਰ ਵੱਖਰਾ, ਇੱਕ ਨੂੰ ਸਪਲਿਟ ਕਰਕੇ ਦੋ ਹੋਏ ਹੋਏ ਨੇ। ਓਂਕਾਰ ਇੱਕ ਹੈ। ਹੁਣ ਲਹਿਰ ਉੱਠੀ ਹੈ ਪਾਣੀ 'ਚ, ਪਰ ਹੈ ਇੱਕੋ ਹੀ ਇਕੱਠਾ। ਜਿੱਥੇ ਜਿੱਥੇ ਤੱਕ ਪਾਣੀ ਉੱਥੇ ਤੱਕ ਲਹਿਰ ਹੈ, ਪਾਣੀ ਤੋਂ ਪਰੇ ਲਹਿਰ ਨਹੀਂ ਜਾ ਸਕਦੀ। ਸੱਤ ਔਰ ਨਾਮ ਇਕੱਠੇ ਨੇ, ਕਰਤਾ ਔਰ ਪੁਰਖ ਇੱਕੋ ਹੀ ਨੇ, ਦੋ ਨਹੀਂ ਹਨ। ਦੋ ਹੁੰਦੇ ਹੋਏ ਵੀ ਇੱਕ ਨੇ, ਇਹ ਹੁਣ ਆਏ ਆ ਦੋ ਨੇ ਉੱਥੇ। ਇੱਕ ਚੰਡੀ ਹੈ, ਇੱਕ ਮਾਤਾ, ਇੱਕ ਪਿਤਾ, ਦੋ ਰੂਪ ਨੇ ਨਾ, ਦੋ ਨੇ ਹੁਣ। ਸ੍ਰਿਸ਼ਟੀ ਜਾ ਰਚੂ, ਮਾਤਾ ਦੀ ਲੋੜ ਨਹੀਂ ਪੈਣੀ, ਦੋ ਬਣਨੇ ਨਹੀਂ ਉੱਥੇ। ਮਾਤਾ ਪਿਤਾ ਜਾਂ ਸ੍ਰਿਸ਼ਟੀ ਰਚਣੀ ਹੈ, ਦੋ ਇਕੱਠੇ ਆਉਣੇ ਨੇ। ਮਾਤਾ ਦੀ ਲੋੜ ਹੈ ਤਾਂ ਜਾਂ ਸ੍ਰਿਸ਼ਟੀ ਪੈਦਾ ਹੋਣੀ ਹੈ, ਮਾਤਾ ਦੀ ਲੋੜ ਹੀ ਨਹੀਂ ਹੈ। ਸ੍ਰਿਸ਼ਟੀ ਨਹੀਂ ਹੈ ਤਾਂ ਮਾਤਾ ਦੀ ਕੀ ਲੋੜ ਹੈ? ਇੱਕੋ ਰੂਪ ਹੈ ਫਿਰ ਉੱਥੇ। ਨਾਨਾ ਚਲਤ ਕਰੇ ਖਿਨ ਮਾਹੀ, ਉਹ ਜਿਹੜੀ ਤੁਰਕੀ ਬਾਣੀ ਹੈ, ਮਾਤਾ ਰੂਪ ਹੈ। ਜਿਹਨੇ ਜਨਮ ਦੇਣਾ ਹੁਕਮ ਨਹੀਂ ਹੈ ਉਹ ਜਨਮ ਦੇਣਾ ਮਾਤਾ ਰੂਪ ਚ ਦੇਣਾ ਜਨਮ ਹੋਰ ਕਿਵੇਂ ਦੇਣਾ ਮਨ ਦਾ ਮਾਰਨ ਵਾਲਾ ਰੂਪ ਅਕਾਲ ਹੈ ਪੈਦਾ ਕਰਨ ਵਾਲਾ ਨਾ ਮਰਨ ਮਾਰਨ ਵਾਲਾ ਰੂਪ ਕਾਲ ਹੈ ਪੈਦਾ ਕਰਨ ਵਾਲਾ ਅਕਾਲ ਹੈ ਅਕਾਲ ਪੈਦਾ ਕਰਦਾ ਹੈ ਕਾਲ ਮਾਰ ਰਿਹਾ ਕਾਲ ਕੀ ਹੈ ਕਾਲ ਸਾਡਾ ਆਪਣਾ ਹੀ ਹੁਕਮ ਹੈ ਆਪਣਾ ਮਨੇ ਕਾਲ ਹੈ ਸਾਡਾ ਮਨ ਕਾਲ ਹੈ ਉਹਦਾ ਮਨ ਅਕਾਲ ਹੈ ਸਾਡੀਆਂ ਗਲਤੀਆਂ ਹੀ ਸਾਨੂੰ ਜੰਮਣ ਮਨ 'ਚ ਰੱਖਦੀਆਂ ਨੇ ਇਹ ਆਪਣੀ ਮਰਜ਼ੀ ਨਾਲੇ ਪੈਰ ਕੁਹਾੜਾ ਮਾਰਿਆ ਆਪਣੀ ਮਰਜ਼ੀ ਨੂੰ ਮਾਰ ਲੂ ਇਹਦਾ ਕਾਲ ਮਰ ਗਿਆ ਸਾਡਾ ਕਾਲ ਕੀ ਹੈ ਸਾਡਾ ਮਨ ਹੈ ਆਪਣੇ ਮਨ ਨੂੰ ਮਾਰ ਲਓ ਜਿਹਨੇ ਆਪਣਾ ਮਨ ਬੰਨ ਲਿਆ ਉਹਨੇ ਕਾਲ ਪਾਵੇ ਨਾ ਬੰਨ ਲਿਆ ਰਾਵਣ ਨੇ ਕਾਲ ਪਾਵੇ ਨਾ ਨਹੀਂ ਬੰਨਿਆ ਆਪਣਾ ਮਨ ਪਾਵੇ ਨਾ ਬੰਨਿਆ ਸੀ ਮਨ ਨੂੰ ਬੰਨਣਾ ਹੀ ਕਾਲ ਬੰਨਣਾ ਕਾਲ ਸਾਡਾ ਸਾਡੀ ਗਲਤੀ ਨਾ ਸਾਡੀ ਗਲਤੀ ਦਾ ਨਤੀਜਾ ਗਲਤੀ ਨਾਲ ਪੈਦਾ ਹੋਇਆ ਹੋਇਆ ਇਹ ਭੂਤ ਸੀ ਬੋਤਲ ਤੋਂ ਬਾਹਰ ਕੱਢ ਲਿਆ ਫਿਰ ਬੋਤਲ 'ਚ ਪਾ ਕੇ ਡੱਟ ਲਾ ਦੇਣਾ ਬਸ ਇਹ ਇਹਨੂੰ ਅੰਦਰੇ ਮਤਲਬ ਆਪਣੇ ਅੰਦਰੇ ਲਿਜਾ ਕੇ ਉੱਥੇ ਬੰਦ ਕਰ ਦੇਣਾ ਬਾਹਰ ਨਹੀਂ ਕੱਢਣਾ ਇਹਨੂੰ ਬਾਹਰ ਕੱਢਿਆ ਬਾਗੀ ਹੋ ਜਾਂਦਾ ਇਹ ਫਿਰ ਅੱਗ ਲੱਕੜ ਦੇ ਵਿੱਚ ਹੈ ਅੱਗ ਲੱਕੜ ਦੇ ਵਿੱਚ ਹੈ ਨਾ ਬੰਨੀ ਹੋਈ ਹੈ ਨਾ ਜਦ ਧੂੰਏ ਦੇ ਵਿੱਚ ਬਾਹਰ ਨਿਕਲ ਗਈ ਅੱਗ ਧੂੰਆਂ ਨਿਕਲਦਾ ਫਿਰ ਕਾਬੂ ਹੋ ਜਾਊ ਲੱਕੜ ਦੇ ਲੱਕੜ ਪਿੱਛੇ ਭੱਜ ਲਵੇ ਦੇਖਾ ਪਹਿਲਾਂ ਧੂੰਆਂ ਨੂੰ ਫੜ ਲਵੇ ਫਿਰ ਆ ਜਾਵੇ ਬਹਿ ਜਾ ਉੱਥੇ ਹੀ ਬੁਝ ਗਈ ਆਗ ਨਿਕਸੇ ਨਾ ਇਹ ਧੂੰਆਂ ਰੂਪ ਹੈਗਾ ਮਨ ਧੂੰਆਂ ਰੂਪ ਔਰ ਕੁਛ ਨਹੀਂ ਹੈ ਜਿਹਦਾ ਧੂੰਆਂ ਜਾਊ ਹਨੇਰਾ ਕਰੂ ਇਹ ਜਿੰਨੇ ਥਾਂ 'ਚ ਧੂੰਆਂ ਫੈਲਦਾ ਹਨੇਰਾ ਕਰ ਦਿੰਦਾ ਸਾਹ ਲੈਣ ਵਾਲਾ ਵੀ ਨਹੀਂ ਰਹਿੰਦੀ ਹਵਾ ਇਹ ਨੁਕਸਾਨ ਹੀ ਕਰਦਾ ਕੁਛ ਵੀ ਨਹੀਂ ਫਾਇਦਾ ਕਰਦਾ ਹਾਂਜੀ ਨਾਨਾ ਚਲਿਤ ਕਰੇ ਖਿਨ ਮਾਹੀ ਅਨੇਕਾਂ ਚਲਿਤ ਖਿਨ ਚ ਕਰ ਦਿੰਦਾ
ਹਾਂ
ਉਹ ਚਲਿਤ ਕਰ ਰਿਹਾ ਅਨੇਕਾਂ ਹੀ ਚਲਿਤ ਕਰ ਰਿਹਾ ਖਿਨ ਦੇ ਵਿੱਚ ਹੀ ਕਿਤੇ ਕਿੰਨੇ ਜੀਵ ਪੈਦਾ ਹੋ ਰਹੇ ਨੇ ਕਿਤੇ ਕੁਛ ਹੋ ਰਿਹਾ ਕਿਤੇ ਕੁਛ ਹੋ ਰਿਹਾ ਪੂਰ ਰਹੇ ਸਾਰੀਆਂ ਜਗ੍ਹਾ ਜਿੰਨੇ ਵੀ ਜੀਵ ਪੈਦਾ ਕੀਤੇ ਨੇ ਸਾਰਿਆਂ ਵਿੱਚੋਂ ਹੀ ਗਿਆਨ ਪੂਰਾ ਕਰ ਰਿਹਾ ਉਹਨਾਂ ਦਾ ਸਰੀਰਕ ਤੌਰ 'ਤੇ ਵੀ ਪੂਰਾ ਕਰ ਰਿਹਾ ਆਤਮਾ ਦੇ ਲੈਵਲ 'ਤੇ ਵੀ ਪੂਰਾ ਕਰ ਰਿਹਾ ਪੇੜ ਬੜੇ ਹੋ ਰਹੇ ਨੇ ਆ ਸਾਈਜ਼ ਵਿੱਚ ਪੱਤੇ ਬੜੇ ਹੋ ਰਹੇ ਨੇ ਫਲ ਫੁੱਲ ਲੱਗਦੇ ਨੇ ਫਲ ਲੱਗਦੇ ਨੇ ਪੂਰੇ ਹੀ ਹੋ ਰਹੇ ਨੇ ਉਹ ਵੀ ਹੁਕਮ ਨਾਲੇ ਹੋ ਰਹੇ ਨੇ ਨਾਨਾ ਵਿਧ ਕਰ ਬਣਤ ਬਣਾਈ ਅਨੇਕਾਂ ਵਿਧੀਆਂ ਅਨੇਕਾਂ ਪ੍ਰਕਾਰ ਨਾਲੇ ਸਰੀਰ ਔਰ ਆਤਮਾ ਜੋੜੇ ਨੇ
ਆਪਣੀ ਕੀਮਤ ਆਪੇ ਪਾਈ
ਆ ਜਿਹੜੀ ਦੱਸੀ ਵੀ ਆਪੇ ਆ ਗੱਲਾਂ ਜੋ ਦੱਸੀਆਂ ਨੇ ਗਿਆਨ ਕਰਾ ਇਹੀ ਕੀਮਤ ਪਾਈ ਆ ਆਪਣੇ ਗੁਣਾਂ ਦਾ ਆਪੇ ਵਰਣਨ ਕੀਤਾ ਸਭ ਘੱਟ ਤਿਸਕੇ ਸਭ ਤਿਸਕੇ ਠਾਉਂ ਸਾਰੇ ਘਟਾਂ ਦੇ ਵਿੱਚ ਆਪ ਵਸਦਾ ਹੈ ਹੁਕਮ ਹੁਕਮ ਦੇ ਰੂਪ ਵਿੱਚ ਹੈ ਹੁਣ
ਸਭ ਘਟ ਤਿਸਕੇ ਸਭ ਤਿਸਕੇ ਠਾਉਂ ਜਪ ਜਪ ਜੀਵੈ ਨਾਨਕ ਹਰ
ਨਾਮ ਜਪ ਜਪ ਜੀਵੈ ਨਾਨਕ ਹਰ ਨਾਮ ਇਸ ਕਰਕੇ ਜਿਹੜਾ ਨਾਮ ਹੈ ਸਾਰੇ ਘਟਾਂ ਵਿੱਚ ਮੌਜੂਦ ਹੈ ਸਰ ਵਿਆਪੀ ਹੈ ਅਤੇ ਜਪ ਕੇ ਜਿਹਨੇ ਜਪ ਲਿਆ ਇਹ ਨਾਮ ਨੂੰ ਉਹ ਜਿੰਦਾ ਰਹਿੰਦਾ ਫਿਰ ਆਪਣਾ ਉਹ ਸਜੀਵਨ ਪ੍ਰਾਪਤ ਕਰ ਲੈਂਦਾ ਜਪ ਜਪ ਜੀਵੇ ਨਾਨਕ ਜਪ ਜਪ ਜਿਹੜੇ ਜਪ ਲਿਆ ਜਿਹਨਾਂ ਨੇ ਉਹ ਜਿਉਂਦੇ ਨੇ ਜੋ ਜਪਦਾ ਉਹ ਜਿਉਂਦਾ ਹੋ ਜਾਂਦਾ ਜੋ ਜਪ ਲੈਂਦਾ ਜਿਉਂਦਾ ਹੋ ਜਾਂਦਾ ਜੋ ਜਪ ਲੈਂਦਾ ਉਹ ਜੰਮਣ ਵੱਲ ਉਹਦਾ ਕੱਟਿਆ ਜਾਂਦਾ ਪਰ ਜਿਉਂਦਾ ਹੀ ਰਹਿੰਦਾ ਫਿਰ ਉਹ ਜਿਉਂਦਾ ਹੀ ਰਹਿੰਦਾ ਜਿਹੜਾ ਜਪ ਲੈਂਦਾ ਸਮਝ ਲੈਂਦਾ ਉਹ ਜਿਉਂਦਾ ਜਿੰਨਾ ਚਿਰ ਸਮਝਦਾ ਨਹੀਂ ਉਹ ਕਦੇ ਸੌਂ ਜਾਂਦਾ ਕਦੇ ਜਾਗਦਾ ਸੌਂਦਾ ਜਾਗਦਾ ਉਨਾ ਚਿਰ ਉਹ ਮਰਨਾ ਮੁਰਨਾ ਨਹੀਂ ਹੈਗਾ ਸੌਣਾ ਜਾਗਣਾ ਹੀ ਹੈ ਉਹ ਸੌਣਾ ਜਾਗਣਾ ਉਨਾ ਚਿਰ ਹੈ ਜਿੰਨਾ ਚਿਰ ਜਪਿਆ ਨਹੀਂ ਚਾਹੇ ਜਪ ਲਿਆ ਗੁਰਮੁਖ ਗੁਰਮੁਖ ਜਾਗੇ ਨਹੀਂ ਦਿਨ ਸੋਵੇ।